दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से सतगुरु गोविंद सिंह सच्चे पातशाह जी का औरंगजेब का प्रसंग चल रहा सी। कथा इथों तक पहुंची है कि सतगुरु गोविंद सिंह सच्चे पातशाह जी बादशाह औरंगजेब नूं परशोत्तम दी सभा दे विच लै के पहुंच गए ने भाव के अकाल पुरख दी सभा दे विच पहुंचे। कल इथों तक कथा पहुंची सी अज इथों अगे मैं प्रारंभ करदा हां। त्रसत अद के और थिर है रहो अज बथान पिख बिस्मै लहो। ग्रंथाकार भाई संतोख सिंह जी लिखते ने औरंगजेब बहुत ही ज्यादा डर रहा है उथे खलोता है अज बथान पिख बिस्मै लहो। अजीब ही किस्म की वो जगह है जिन्हू के बादशाह ने पहला कदे नहीं सी देखे। तावे आकाश बाणी हुए आई सुनियत दूर दूर देख जाई। ग्रंथाकार भाई संतोख सिंह जी लिखते ने सभा सजी हुई है बहुत वड्डे वड्डे जेडे महान देवते आदिक ने वह भी बैठे हुए ने। एक बहुत वड्डा सिंघासन है पर कवि जी लिखते ने पूरे का पूरा सिंघासन खाली है उस सिंघासन दे उते कोई भी नहीं बैठा। तावे आकाश बाणी होयाई इन्ने चिरनों आकाश दे विचों एक बाणी गुंजी है एक आवाज आई है सुनिए तो दूर दूर देख जाई। वो जो आकाश दे विचों आवाज आई है वो आवाज दूर दूर तक सुनाई दिती। रे बंदे मत मंद या जान मत कर सूरत केर गमान। आकाश बाणी दे विचों ऐसा आवाजा आया है औरंगजेब बादशाह दे वास्ते के हे खोटी बुद्ध वाले अनजान बंदे तू अपने उते बहुता ज्यादा गुमान ना कर हंकार ना कर। हम जो गुरु गुरु सो हम है तू बंदा किम होवत सम है। मानो के अकाल पुरख दा ही आवाजा आ रहा है के मैं गुरु हां ते गुरु ही मैं हां इस करके तू एक बंदा किस तरह बराबरी कर सकदा है भाव के सतगुरु गोविंद सिंह दी। मत बराबरी कर मत मंदे ए तो मेर रंच तू बंदे। आवाजा आया है कि तू इना दी बराबरी खोटी बुद्ध वालिया ना कर क्योंकि ए तो मेर भाव के जेडे सतगुरु गोविंद सिंह जी ने एते समेर पहाड़ दी तरह ने पर दूजी तरफ रंच तू बंदे। हे बंदिया तू ते रंच मात्र है एक किणके दी न्याई है ते जिदे नाल तू आडा ला रहा है मथा ला रहा है ओ ते समेर पहाड़ है। مت سلطنت کو ترو گمان، آج کے کال فنا ہی جان۔ اپنی سلطنت دا بالکل بھی گمان ہنکار تارن تو نہ کر، کیونکہ اج تیری سلطنت بنی ہوئی ہے، اج تیری بادشاہی بنی ہوئی ہے، پر کل نو یہ فنا ہو جائے گی، یہ وناش ہو جائے گی۔ اب ست گر جی دیو اس چھور، ایم سن ہٹے سو پاچھل اور۔ پہلا تے جڑی آکاش بانی ہوئی ہے وہ تے اورنگزیب بادشاہ نو ہوئی ہے، اس تو بعد کبھی سنتوکھ سنگھ جی لکھتے نے آواز آیا ہے ستگرو دے واسطے کہ اے ستگرو جی تسی ہن اس بادشاہ نو چھڈ دیو۔ ایم سن ہٹے سو پاچھے لے اور، جدوں آدیش ملیا اکال پرکھ دا اینو کچھ نہ آکھو اینو چھڈ دیو، اس ویلے ستگرو گوبند سنگھ سچے پاتشاہ جی پیچھے مڑ آئے۔ باہرو کھرو کر گرو نہارا، ایک کپیرا لے ہو ہمارا۔ ستگرو جی بھی اتھوں واپس آگے تے جڑا اورنگزیب بادشاہ سی او بھی خلاسی کر کے اپنی جان دے واپس آ گیا۔ رستے دے وچ ستگرو سچے پاتشاہ جی نے اونو پھر کھڑا ہون دا حکم دتا، او اس ویلے کھلو گیا۔ ایک کپیرا لے ہو ہمارا، تے ستگرو گوبند سنگھ سچے پاتشاہ جی اورنگزیب بادشاہ نو کہندے نے ایک کپیرا ساڈا تو سانب لے، کپیرے تو پاو ہے ایک چھوٹی کٹار۔ بیٹھو سنگھ کتک دن پائے، تو ہی ملن کو ہم پٹ دے۔ ستگرو گوبند سنگھ جی کہندے نے کہ میرے دو سنگھ بہتے دن تو تینوں ملن دے واسطے اڈیق کر رہے نے، تینوں ملن نہیں دتا جا رہا۔ ستگرو سچے پاتشاہ جی کہندے نے کہ تیرے نال ملاپ کرن دے واسطے میں اپنے دو سنگھ بھیجے ہوئے نے۔ سو مانگ یہ دیون کرو، اتنے پالے سنبھار سدھرو۔ ستگرو جی کہندے کہ میرے سنگھ تینوں ملن گے، تے جدوں تیرے تو منگن گے پھر تو ساڈا یہ جو ہتھیار ہے یہ انہاں نوں دے دیویں۔ اتنے پلے سنبھار سدھارو جنہ چر میرے سنگھ آن کے اس کٹار دی تہاڈے تو منگ نہیں کردے، انہاں چر ستگرو جی کہندے نے بادشاہ اینوں سامھ کے رکھیں۔ اب چل جاؤ تجو تجھ تائی، نہیں دئی کس پانت سجائی۔ ستگرو جی اورنگزیب نوں کہندے نے ہن تو چلیا جا، تینو چھڑ دے ہاں، اکال پرکھ دے کہن دے کر کے اسی تینو کوئی سجا نہیں دیتی۔ چھٹکے سن کے تھر ہر کانپا، پشچاتاپ سنتاپت آپا۔ چھٹکے خلاصے کروا کے دوڑیا ہے اورنگزیب بادشاہ، کبھی سنتوکھ سنگھ جی لکھ دینے کے سارا شریر تھر تھر کر کے کمبیا، بہت زیادہ پچھتاوا بھی کیتا اس سنتاپی اورنگزیب نے۔ سات گور تب دم دم آئے، اورنگ اپنے سیور سدائے۔ ستگرو گوبند سنگھ سچے پاتشاہ جی واپس مڑ کے دم دم پہنچ گئے نے، تے اورنگزیب بادشاہ اوتھے پہنچ گیا ہے جتھوں پہلا آیا سی، پاو کے جتھے ستگرو گوبند سنگھ سچے پاتشاہ جی دے سنگھ اونوں ملن دے واسطے اڈیق رہے نے۔ ساگری جامن نیند نہ آئی، ترست ادک جاگ بتائی۔ گرنتھاکار پائی سنتوکھ سنگھ جی لکھتے نے کہ راتوں رات ہی پھر کے پہنچ گیا ہے، پر ساری رات اس نوں نیند نہ آئی، ترست ادک جاگ بتائی۔ پاپ کے بہت زیادہ ڈردے ہوئے نے، جاگ کے ہی ساری رات نوں بتیت کیتا۔ بڑی فجر تے کین شنان، بدن پاک کر تب مہان۔ گرنتھاکار پائی سنتوکھ سنگھ جی لکھتے نے کہ فجر دے ویلے ہی اس نے اٹھ کے اشنان کیتا، جنو آپا امرت ویلا کہنے ہیں، مسلمانی زبان دے وچے انو فجر آکھیا جاندا ہے، اس ویلے اٹھ کے اشنان کیتا ہے۔ بدن پاک کر تب مہان، پاو کے اپنے شریر نو پورا پوتر کیتا، پاک کیتا۔ ਸਭਾ ਸਥਾਨ ਸੋ ਬੈਠਿਓ ਆਈ, ਪਠ ਮਾਨਵ ਸਭ ਲੀਏ ਬੁਲਾਈ। ਫਿਰ ਆਪਣੇ ਸਭਾ ਦੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਹੈ। ਪਠ ਮਾਨਵ ਸਭ ਲੀਏ ਬੁਲਾਈ, ਆਪਣੇ ਦਾਸ ਨੂੰ ਕੱਲ ਕੇ ਸਾਰਿਆਂ ਵੱਡੇ ਵੱਡੇ ਅਹਿਲਕਾਰਾਂ ਵਜ਼ੀਰਾਂ ਮੁੱਲਾਂ ਮੁਲਾਣਿਆਂ ਨੂੰ ਬੁਲਾ ਲਿਆ। ਜੇ ਉਮਰਾਵ ਵਜ਼ੀਰ ਮੁਲਾਣੇ, ਮਸਲੰਦੀ ਸਭ ਆਵਣ ਠਾਣੇ। ਜਿੰਨੇ ਵੀ ਉਮਰਾਵ ਸਨ, ਜਿੰਨੇ ਵੀ ਜਰਨੈਲ ਸਨ, ਜਿੰਨੇ ਵੀ ਵਜ਼ੀਰ ਸਨ, ਜਿੰਨੇ ਵੀ ਮੁਲਾਣੇ ਸਨ, ਉਹ ਸਾਰੇ ਪਹੁੰਚੇ ਨੇ। ਇਸ ਤੋਂ ਇਲਾਵਾ ਬਹੁਤੇ ਸਾਰੇ ਮਸਲੰਦੀ ਵੀ ਆਏ ਨੇ। ਮਸਲੰਦੀ ਉਹਨਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਸਲਾਹਕਾਰ ਹੁੰਦੇ ਨੇ, ਜਿਹੜੇ ਸਲਾਹ ਦਿੰਦੇ। ਕਰ ਤਸਲੀ ਮਾਤਾ ਤਿਸ ਬੇਰੇ, ਕਾਜੀ ਗਣੀ ਉਮਰਾਓ ਅਨੇਰੇ। ਤਮਾਮ ਕਾਜੀਆਂ ਨੇ, ਉਮਰਾਵਾਂ ਨੇ, ਸਾਰਿਆਂ ਨੇ ਚੁੱਕ ਚੁੱਕ ਕੇ ਬਾਦਸ਼ਾਹ ਔਰੰਗਜ਼ੇਬ ਨੂੰ ਸਲਾਮਾਂ ਅਦਾ ਕੀਤੀਆਂ। ਨਿਜ ਨਿਜ ਥਾਣ ਥਿਰੇ ਸਮੁਦਾਈ, ਸਭ ਮੈਂ ਔਰੰਗ ਬਾਤ ਚਲਾਈ। ਜਦੋਂ ਸਾਰੇ ਦੇ ਸਾਰੇ ਆਪੋ ਆਪਣੀ ਜਗ੍ਹਾ ਦੇ ਉੱਤੇ ਬੈਠ ਗਏ, ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਸਾਰਿਆਂ ਨੂੰ ਸੁਣਾ ਕੇ ਆਪਣੀ ਗੱਲ ਕਹਿਣੀ ਸ਼ੁਰੂ ਕੀਤੀ। ਗੁਰ ਕੋ ਸਿੰਘ ਇਹਾਂ ਚੱਲ ਆਇਓ, ਕੇਤਕ ਸੁਣ ਕਰ ਜੋਰ ਬਤਾਇਓ। ਆਪਣੀ ਰਾਤ ਵਾਲੀ ਗੱਲ ਦਾ ਕਿਸੇ ਦੇ ਸਾਹਮਣੇ ਕੋਈ ਬਿਆਨ ਨਾ ਕੀਤਾ ਔਰੰਗਜ਼ੇਬ ਬਾਦਸ਼ਾਹ ਨੇ। ਕਹਿੰਦਾ ਕਿ ਮੈਨੂੰ ਪਤਾ ਲੱਗਾ ਕਿ ਗੁਰੂ ਦੇ ਸਿੰਘ ਚੱਲ ਕੇ ਇੱਥੇ ਪਹੁੰਚੇ ਨੇ। ਕੇਤਕ ਸੁਣ ਕਰ ਜੋਰ ਬਤਾਇਓ। ਉਸ ਵੇਲੇ ਥੋੜਿਆਂ ਨੇ ਹੱਥ ਜੋੜ ਕੇ ਫਿਰ ਬੇਨਤੀ ਕੀਤੀ ਬਾਦਸ਼ਾਹ ਦੇ ਅੱਗੇ। ਹਜ਼ਰਤ ਜੀ ਬਹੁਤ ਦਿਨ ਤੇ ਆਵਾ, ਨਹੀਂ ਕਿਨੂੰ ਤਮ ਸੰਗ ਮਿਲਾਵਾ। ਹੱਥ ਜੋੜ ਕੇ ਕਹਿੰਦੇ ਨੇ, ਹੇ ਬਾਦਸ਼ਾਹ ਹਜ਼ਰਤ ਜੀ, ਉਹ ਜਿਹੜੇ ਗੁਰੂ ਦੇ ਸਿੰਘ ਨੇ, ਉਹ ਤੇ ਬਹੁਤੇ ਦਿਨਾਂ ਤੋਂ ਇੱਥੇ ਰੁਕੇ ਹੋਏ ਨੇ, ਬਹੁਤੇ ਦਿਨਾਂ ਤੋਂ ਆਏ ਹੋਏ ਨੇ। ਨਹੀਂ ਕਿਨੂੰ ਤੁਮ ਸੰਗ ਮਿਲਾਵਾ, ਪਰ ਕਹਿੰਦੇ ਨੇ ਕਿ ਉਹ ਤੁਹਾਡੇ ਨਾਲ ਮਿਲਾਪ ਕਰਨਾ ਕਹਿੰਦੇ ਨੇ, ਪਰ ਅਜੇ ਤੱਕ ਤੁਹਾਡੇ ਨਾਲ ਉਹਨਾਂ ਦਾ ਮਿਲਾਪ ਕਰਵਾਇਆ ਨਹੀਂ ਗਿਆ। ਚਾਹਤ ਨਿਰੰਤਰ ਅੰਤਰ ਐਬੇ, ਜਤਨ ਅਨਕ ਤੇ ਪ੍ਰਵਸ਼ਨ ਪੈਬੇ। ਲਗਾਤਾਰ ਨਿਰੰਤਰ ਉਹਨਾਂ ਦੀ ਕੋਸ਼ਿਸ਼ ਹੈ ਕਿ ਤੁਹਾਡੇ ਕੋਲ ਪਹੁੰਚਿਆ ਜਾਵੇ। ਅਨੇਕਾਂ ਉਹਨਾਂ ਨੇ ਯਤਨ ਕੀਤੇ ਨੇ, ਅਨੇਕਾਂ ਯਤਨਾਂ ਕਰਨ ਦੇ ਬਾਵਜੂਦ ਵੀ ਕਿਸੇ ਨੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ, ਤੁਹਾਡੇ ਤੱਕ ਪਹੁੰਚਣ ਨਹੀਂ ਦਿੱਤਾ। ਸੁਣ ਤਤ ਸ਼ਿਨ ਔਰੰਗ ਬੁਲਵਾਇਓ, ਦਇਆ ਸਿੰਘ ਨਰ ਸੰਗ ਸਿਧਾਇਓ। ਉਸੇ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਕਿ ਮੈਂ ਤਤ ਸ਼ਿਨ ਹੀ ਜਿੰਨਾ ਛੇਤੀ ਹੋ ਸਕੇ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਔਰੰਗਜ਼ੇਬ ਬਾਦਸ਼ਾਹ ਨੇ ਹੁਕਮ ਕੀਤਾ ਉਹਨਾਂ ਨੂੰ ਮੇਰੇ ਕੋਲ ਬੁਲਾਇਆ ਜਾਵੇ। ਉਸ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਬਾਦਸ਼ਾਹ ਦੇ ਆਦਮੀ ਸਨ ਉਹ ਪਹੁੰਚੇ ਨੇ ਭਾਈ ਦਇਆ ਸਿੰਘ ਦੇ ਕੋਲ। ਧਰਮ ਸਿੰਘ ਸਣ ਅੰਤਰ ਗਏ, ਸਿਰ ਨਿਵਾਏ ਬੋ ਤੁਰਕ ਨਾ ਕਏ। ਆਣ ਕੇ ਬਾਦਸ਼ਾਹ ਦਾ ਸੰਦੇਸ਼ਾ ਦਿੱਤਾ ਹੈ ਭਾਈ ਦਇਆ ਸਿੰਘ ਨੂੰ ਕਿ ਬਾਦਸ਼ਾਹ ਤੁਹਾਨੂੰ ਬੁਲਾ ਰਿਹਾ ਹੈ। ਇਹ ਤੇ ਪਹਿਲਾਂ ਹੀ ਇਸੇ ਉਡੀਕ ਦੇ ਵਿੱਚ ਸਨ ਕਿ ਸਾਡਾ ਬਾਦਸ਼ਾਹ ਦੇ ਨਾਲ ਮਿਲਾਪ ਹੋਵੇ। ਉਸੇ ਵੇਲੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਨੇ ਧਰਮ ਸਿੰਘ ਨੂੰ ਆਪਣੇ ਨਾਲ ਲਿਆ ਹੈ ਤੇ ਅੰਦਰ ਚਲੇ ਗਏ। ਸਿਰ ਨੇ ਵਾਇਬੋ ਤੁਰਕ ਨਾ ਕਹੇ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕ ਬਾਦਸ਼ਾਹ ਨੂੰ ਇਹਨਾਂ ਦੋਵਾਂ ਨੇ ਸਿਰ ਨਾ ਨਿਵਾਇਆ, ਕੋਈ ਸਲਾਮ ਅਦਾ ਨਾ ਕੀਤੀ। ਕਰੇ ਉਹ ਹੁਕਮ ਨਾਮਾ ਸੋਇਆ ਗਾਰੀ, ਧਰ ਕੇ ਸ਼ਾਹ ਸਮੀਪ ਉਚਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਈ ਦਇਆ ਸਿੰਘ ਨੇ ਹੁਕਮਨਾਮਾ ਬਾਦਸ਼ਾਹ ਦੇ ਸਾਹਮਣੇ ਕਰ ਦਿੱਤਾ ਹੈ। ਧਰ ਕੇ ਸ਼ਾਹ ਸਮੀਪ ਉਚਾਰੀ, ਬਾਦਸ਼ਾਹ ਨੇ ਹੁਕਮਨਾਮੇ ਨੂੰ ਆਪਣੇ ਹੱਥ ਦੇ ਵਿੱਚ ਫੜਿਆ। ਇਸ ਤੋਂ ਬਾਅਦ ਇਹ ਦੋਵੇਂ ਇੱਕੋ ਦਮ ਬੋਲੇ, ਵਾਹਿਗੁਰੂ ਗੁਰ ਜੀ ਕੀ ਫਤਿਹ, ਕਹੀ ਹੁਕਮਨਾਮੇ ਦਿਸ਼ ਚਿਤੇ। ਇਹਨਾਂ ਦੋਵਾਂ ਨੇ ਉਸ ਹੁਕਮਨਾਮੇ ਦੇ ਵੱਲ ਦੇਖਿਆ ਤੇ ਫਿਰ ਆਖਿਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵ ਕੇ ਜੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਫਤਿਹ ਬੁਲਾਉਣ ਦਾ ਹੁਕਮ ਦਿੱਤਾ ਸੀ, ਉਹ ਫਤਿਹ ਬੁਲਾਈ। परवाने को कर अगवाई, अपने सिखी राख दिखाई। पाव के जेड़ा सतगुरां दा परवाना सी, जेड़ा सतगुरां दा हुक्मनामा सी, ओ बादशाह दे हत्थां दे विच फड़ा दिता है, अपने सिखी नूं बरकरार रख के दिखाया है। क्योंकि सतगुरां ने हुक्म कीता सी, भाई दया सिंह ए हुक्मनामा बादशाह दे हत्थां दे विच फड़ाउणा है, नहीं ते चाहुंदे ते जेड़ा सतगुरां दा हुक्मनामा है ओह किसे वजीर मुलाने दे हत्थ वी बादशाह नूं भेज सकदे सन। पर सतगुरां ने उचेचे तौर दे उते ए ताकीद कीती सी कि साडा हुक्मनामा होर किसे नूं नहीं देना, ए सिर्फ बादशाह नूं फड़ाउणा। सुन पिख के अव रंग चुगता, नहीं कुछ बोलियो मद कर मता। सुन के वेख के कवि संतोख सिंह जी लिखते ने कि जेड़ा ए चुगता सी, ए चुप रहा, जेड़ा के अपने राज दे हंकार दे विच मत्या होया सी। परवाना कुछ पढ़ियो पढ़ायो, सब मतलब समझो समझायो। ग्रंथाकार भाई संतोख सिंह जी लिखते ने कि सतगुरां दे हुक्मनामे नूं बादशाह ने खोलिया है, ओनूं पढ़िया है, ते फिर सतगुरु सच्चे पातशाह जी ने जो मतलब समझाउणे चाहे सन, उन्हां सारिआं मतलबां नूं बादशाह ने समझे। पौण पाछे ते पठ कर जाना, दे दीजै हमरी जो अमाना। ग्रंथाकार भाई संतोख सिंह जी लिखते ने कि जदों भाई दया सिंह ने ते धर्म सिंह ने जान लिया कि बादशाह ने हुक्मनामा पढ़ लिया है, उस तों बाद भाई दया सिंह जी कहिंदे ने दे दीजै हमरी जो अमाना। भाई दया सिंह जी कहिंदे ने कि जेड़ी तुहाडे कोल अमानत पई हुई है वह सानू दे दिओ। गुप्ती पठियो सुनियो थो सारा, सोनिया व रंग पुन उचारा। जदों भाई दया सिंह ने आख्या कि जेड़ी अमानत दे रूप दे विच तुहाडे कोल साडी चीज पई हुई है वह सानू दे दिओ, ते बहुत ज्यादा हैरान होया क्योंकि जो सारी वार्ता वापरी है एते गुप्त तरीके दे नाल वापरी है। पाव के इस गल दा जां ते सतगुरां नूं पता है ते जां बादशाह नूं पता है कि की वापरिया, की अमानत मैनूं दित्ती है। जदों इस ने इस तरह दी गल कीती दया सिंह ने ते बहुत ही ज्यादा ओ हैरान होया क्योंकि सतगुरु गोबिंद सिंह सच्चे पातशाह जी ने पावे कि अपने हुक्मनामे दे विच इह बचन लिख दिता सी कि जदों तुसीं वापस परतन लगोगे ते दया सिंह अमानत साडी लै आवीं बादशाह दे कोलों। पर भाई दया सिंह नूं सतगुरां ने नहीं सी दस्या कि मैं की कुछ कीता है जां की कुछ करना है, इस करके बादशाह दे कोलों जदों इस तरह दी अमानत दी मंग कीती, सुन अवरंगे पुन उचारा, दंग होके हैरानगी दी दशा दे विच फिर बादशाह बोलिया। कहिंदा हो तुम कौन कहां ते आए, कौन काज को किनो पठाए। दो तीन सवाल लगातार बादशाह ने कीते। कहिंदा कि तुसी कौन हो, कित्थों आयो, केड़े काम दे वास्ते तुहानू किन्ने भेजे। दया सिंह तब कहियो सुनाई, हम गुर सिख गुर दए पठाई। ते भाई दया सिंह जी बोले ने के हुक्मनामा पढ़ के तेनू अजे इस गल दा पता नहीं लगा के कौन हां, कित्थों आए हां, ते किन्ने भेजे। भाई दया सिंह जी कहिंदे के जेकर फिर भी पुछदा हां ते असीं तेनू दसदे हां, असीं गुरु दे सिंह हां और सतगुरु गोबिंद सिंह सच्चे पातशाह जी ने सानू तेरे कोल भेजे। मदर देश ते चल ते आए, मिलन काज सतगुर फुर माए। भाई दया सिंह जी कहिंदे ने कि पंजाब दे इलाके तो चल के आए हां, साडे सतगुरां ने तेरे नाल मिलाप करन दा हुक्म दिता सी, हुक्म कीता सी कि साडा हुक्मनामा बादशाह नूं जाके दिओ, उसे काम दे वास्ते पहुंचे। सुन नारंगे बाके उचारे, अब किस थल है गुरु तुम्हारे। सुन के भाई दया सिंह दी गल नूं फिर औरंगजेब बोलिया, कहिंदा कि दसो इस वेले तुहाडे गुरु जी किथे ठहरे ने। कहां बैठ कर तुम्हें पठायो, तेहठां रहियो कि अंत ਔਰੰਗਜ਼ੇਬ ਬਹੁਤ ਜ਼ਿਆਦਾ ਹੈਰਾਨ ਹੋ ਰਿਹਾ। ਕਹਿੰਦਾ ਕਿ ਤੁਹਾਡੇ ਸਤਿਗੁਰੂ ਜੀ ਕਿੱਥੇ ਨੇ? ਕਹਿੰਦਾ ਕਿ ਜਦੋਂ ਤੁਹਾਨੂੰ ਸਾਡੇ ਵੱਲ ਤੁਹਾਡੇ ਗੁਰੂ ਨੇ ਭੇਜਿਆ ਉਸ ਵੇਲੇ ਉਹ ਕਿੱਥੇ ਸੀ? ਇਸ ਤੋਂ ਇਲਾਵਾ ਅਜੇ ਵੀ ਉੱਥੇ ਹੀ ਠਹਿਰੇ ਹੋਏ ਨੇ ਜਾਂ ਕਿ ਕਿਤੇ ਹੋਰ ਚਲੇ ਗਏ ਨੇ? ਕਿਉਂਕਿ ਸੋਚ ਰਿਹਾ ਬਾਦਸ਼ਾਹ ਕਿ ਹੋ ਸਕਦਾ ਹੈ ਕਿ ਗੁਰੂ ਮੱਕੇ ਦੇ ਵਿੱਚ ਮੈਨੂੰ ਮਿਲਿਆ ਸੀ ਤੇ ਮੱਕੇ ਹੀ ਹੋਵੇਗਾ। ਦਇਆ ਸਿੰਘ ਸੁਣੀ ਉੱਤਰ ਦੀਨ ਸਰਬ ਸਥਾਨ ਗੁਰੂ ਹਮ ਚੀਨਾ। ਜਦੋਂ ਸਤਿਗੁਰਾਂ ਦੇ ਵਾਸਤੇ ਬਾਦਸ਼ਾਹ ਨੇ ਪੁੱਛਿਆ ਤੇ ਫਿਰ ਭਾਈ ਦਇਆ ਸਿੰਘ ਨੇ ਜਵਾਬ ਦਿੱਤਾ, ਕਹਿੰਦਾ ਸਰਬ ਸਥਾਨ ਗੁਰੂ ਹਮ ਚੀਨਾ। ਹੇ ਬਾਦਸ਼ਾਹ, ਸਾਡਾ ਤੇ ਗੁਰੂ ਹਰ ਇੱਕ ਜਗ੍ਹਾ ਦੇ ਉੱਤੇ ਹਾਜ਼ਰ ਹੁੰਦਾ ਹੈ, ਭਾਵ ਕਿ ਅਸੀਂ ਆਪਣੇ ਸਤਿਗੁਰੂ ਨੂੰ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ ਹੀ ਮੰਨਦੇ ਹਾਂ। ਜਹਾਂ ਜੁਜ ਸਿਮਰੈ ਹਾਜ਼ਰ ਹੋਏ ਅਬ ਤੇਰੇ ਆਗੇ ਗੁਰ ਸੋਏ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੂੰ ਜਿੱਥੇ ਕੋਈ ਯਾਦ ਕਰਦਾ ਹੈ ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਰੰਤ ਹਾਜ਼ਰ ਹੋ ਜਾਂਦੇ ਨੇ। ਅਬ ਤੇਰੇ ਆਗੇ ਗੁਰ ਸੋਏ, ਇਸ ਵੇਲੇ ਮੈਨੂੰ ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇਰੇ ਸਾਹਮਣੇ ਹੀ ਖਲੋਤੇ ਨੇ। ਜਹਾਂ ਜੋ ਸਿਮਰੈ ਹਾਜ਼ਰ ਹੋਏ, ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੀ ਕੋਈ ਯਾਦ ਕਰਦਾ ਹੈ ਉੱਥੇ ਹੀ ਸਤਿਗੁਰੂ ਜੀ ਪ੍ਰਗਟ ਹੋ ਜਾਂਦੇ ਨੇ, ਹਾਜ਼ਰ ਹੋ ਜਾਂਦੇ ਨੇ। ਇਤਿਹਾਸ ਦੇ ਵਿੱਚ ਬਹੁਤ ਸਾਰੇ ਐਸੇ ਪ੍ਰਮਾਣ ਦਿੱਤੇ ਜਾ ਸਕਦੇ ਨੇ। ਪ੍ਰਮਾਣ ਦੇ ਤੌਰ ਦੇ ਉੱਤੇ ਮੈਂ ਤੁਹਾਨੂੰ ਭਾਈ ਰਾਏ ਸਿੰਘ ਜੀ ਦਾ ਪ੍ਰਮਾਣ ਦੇਵਾਂਗਾ ਕਿ ਜਦੋਂ ਭਾਈ ਰਾਏ ਸਿੰਘ ਜੀ ਹਜੂਰ ਸਾਹਿਬ ਪਹੁੰਚਣ ਦੇ ਵਾਸਤੇ ਜਾ ਰਹੇ ਸਨ, ਰਸਤੇ ਦੇ ਵਿੱਚ ਭੋਪਾਲ ਦੇ ਜੰਗਲ ਦੇ ਵਿੱਚ ਠਹਿਰੇ। ਮੈਂ ਉਸ ਸਾਖੀ ਦੇ ਵੱਲ ਨਹੀਂ ਜਾਣਾ, ਉਹ ਸਾਖੀ ਤੇ ਬੜੀ ਲੰਮੀ ਚੌੜੀ ਹੈ, ਪਰ ਪ੍ਰਮੁੱਖ ਘਟਨਾ ਸੀ ਕਿ ਸ਼ੇਰ ਪਿਆ ਤੇ ਜਦੋਂ ਸ਼ੇਰ ਤੋਂ ਡਰਿਆ ਭਾਈ ਰਾਏ ਸਿੰਘ ਤੇ ਉਹਨੇ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੇਰਾ ਬਚਾਅ ਹੋਵੇ, ਤੇ ਤੁਰੰਤ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਘੋੜੀ ਤੇ ਚੜੇ ਚੜਾਇਆ ਉੱਥੇ ਦਰਸ਼ਨ ਦਿੱਤਾ, ਭਾਵ ਕਿ ਘੋੜੀ ਨੂੰ ਦੜਾ ਕੇ ਸਤਿਗੁਰੂ ਜੀ ਨਹੀਂ ਸਨ ਪਹੁੰਚੇ, ਕਿਉਂਕਿ ਜਿੱਥੇ ਸਤਿਗੁਰੂ ਨੂੰ ਕੋਈ ਯਾਦ ਕਰਦਾ ਹੈ ਸਤਿਗੁਰੂ ਤੇ ਹਰ ਇੱਕ ਥਾਂ ਦੇ ਉੱਤੇ ਹੀ ਮੌਜੂਦ ਹੁੰਦਾ ਹੈ। ਜਦੋਂ ਯਾਦ ਕੀਤਾ ਭਾਈ ਰਾਏ ਸਿੰਘ ਨੇ ਉੱਥੇ ਹੀ ਪ੍ਰਗਟ ਹੋ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਰਾਏ ਸਿੰਘ ਨੂੰ ਦਰਸ਼ਨ ਦਿੱਤਾ, ਸ਼ੇਰ ਤੋਂ ਉਹਦੀ ਜਾਨ ਬਚਾਈ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ ਕਿ ਸਤਿਗੁਰੂ ਤੇ ਹਰ ਇੱਕ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਹੀ ਹੁੰਦਾ ਹੈ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਕੋਈ ਸਤਿਗੁਰਾਂ ਨੂੰ ਯਾਦ ਕਰਦਾ ਉਹ ਤੇ ਤੁਰੰਤ ਹਾਜ਼ਰ ਹੋ ਜਾਂਦਾ, ਪਰ ਮੈਨੂੰ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਕਿ ਸਤਿਗੁਰੂ ਜੀ ਤੇ ਅਜੇ ਵੀ ਤੇਰੇ ਸਾਹਮਣੇ ਖਲੋਤੇ ਨੇ। ਬਾਹਰ ਬੂਝਵੇ ਹੇਤ ਨੁਰੰਗਾ ਬੋਲਿਓ ਮੁਖ ਤੇ ਸਿੰਘਣ ਸੰਗਾ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਤੇਰੇ ਸਾਹਮਣੇ ਖਲੋਤੇ ਨੇ, ਇਕਦਮ ਬਾਦਸ਼ਾਹ ਫਿਰ ਤੋਂ ਤਰਬਕ ਗਿਆ ਕਿ ਮਤਾ ਮੈਨੂੰ ਦਿਖਾਈ ਦੇਣ, ਪਰ ਐਸਾ ਨਹੀਂ ਹੋਇਆ, ਸਤਿਗੁਰਾਂ ਦਾ ਦਰਸ਼ਨ ਨਾ ਹੋਇਆ ਤੇ ਫਿਰ ਨੁਰੰਗਾ ਦੁਬਾਰਾ ਬੋਲਿਆ, ਕਹਿੰਦਾ ਤੁਮ ਗੁਰ ਸਿੱਖ ਯਾਰ ਗੁਰੂ ਤੁਮਾਰੋ ਲਖੀਅਤ ਕਰਾ ਮਾਤ ਕੇ ਧਾਰੋ। ਕਹਿੰਦਾ ਕਿ ਮੈਨੂੰ ਲੱਗਦਾ ਕਿ ਤੁਹਾਡਾ ਗੁਰੂ ਤੇ ਤੁਸੀਂ ਉਹਦੇ ਜਿਹੜੇ ਸਿੰਘ ਹੋ ਇਹ ਸਾਰੇ ਦੇ ਸਾਰੇ ਬੜੇ ਕਰਾਮਾਤੀ। ਦਇਆ ਸਿੰਘ ਸੁਣ ਉੱਤਰ ਦਾਤੀ ਗੁਰ ਕੇ ਕੁੱਤੇ ਪੀ ਕਰ ਮਾਤੀ। ਜਦੋਂ ਬਾਦਸ਼ਾਹ ਨੇ ਆਖਿਆ ਕਿ ਤੁਹਾਡਾ ਗੁਰੂ ਵੀ ਬੜਾ ਕਰਾਮਾਤੀ ਹੈ ਤੇ ਮੈਨੂੰ ਲੱਗਦਾ ਕਿ ਤੁਸੀਂ ਵੀ ਬੜੇ ਕਰਾਮਾਤੀ ਹੋ, ਉਸ ਵੇਲੇ ਦਇਆ ਸਿੰਘ ਨੇ ਉੱਤਰ ਦਿੱਤਾ, ਕਹਿੰਦਾ ਗੁਰ ਕੇ ਕੁੱਤੇ ਪੀ ਕਰਾਮਾਤੀ। ਹੇ ਬਾਦਸ਼ਾਹ, ਸਤਿਗੁਰਾਂ ਦੀ ਗੱਲ ਕੀ ਕਰਦਾ ਹੈ, ਸਤਿਗੁਰਾਂ ਦੇ ਸਿੰਘਾਂ ਦੀ ਕੀ ਗੱਲ ਕਰਦਾ ਹੈ? ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੇ ਤੇ ਕੁੱਤੇ ਵੀ ਕਰਾਮਾਤੀ ਹੁੰਦੇ ਨੇ। ਗੁਰ ਸਿੱਖਣ ਯਾਰ ਗੁਰ ਕੇ ਬਿਖੈ ਅਜ਼ਮਤ ਹੋਣ ਕੇ ਅਚਰਜ ਪਿਖੈ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੇ ਵਿੱਚ ਕਰਾਮਾਤ ਹੋਣੀ ਜਾਂ ਗੁਰੂ ਦੇ ਸਿੱਖਾਂ ਦੇ ਵਿੱਚ ਕਰਾਮਾਤ ਹੋਣੀ ਇਹ ਕੋਈ ਅਨੋਖੀ ਗੱਲ ਨਹੀਂ ਹੈ, ਭਾਵ ਕਿ ਅਚਰਜਤਾ ਦੀ ਗੱਲ ਇਹ ਨਹੀਂ ਹੈ ਕਿ ਗੁਰੂ ਕਰਾਮਾਤੀ ਹੁੰਦਾ ਹੈ ਜਾਂ ਗੁਰੂ ਦੇ ਸਿੰਘ ਕਰਾਮਾਤੀ ਹੁੰਦੇ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਘਰ ਦੇ ਜਿਹੜੇ ਕੁੱਤੇ ਹੁੰਦੇ ਨੇ ਉਹ ਵੀ ਕਰਾਮਾਤੀ ਹੁੰਦੇ ਨੇ।
ਅਵਰਾਂਗਾ ਸੁਣ ਸੁਲਗੀ ਛਾਤੀ ਤਰਕਤ ਹੀ ਬੋਲਿਓ ਇਸ ਪਾਂਤੀ।
ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ। ਈਰਖਾ ਦੀ ਅੱਗ ਦੇ ਨਾਲ ਔਰੰਗਜ਼ੇਬ ਬਾਦਸ਼ਾਹ ਦੀ ਛਾਤੀ ਬੜੀ ਸੜੀ। ਤਰਕਤ ਹੀ ਬੋਲਿਓ ਇਸ ਪੰਤੀ, ਤਰਕ ਦੇ ਨਾਲ ਦਲੀਲ ਦੇ ਨਾਲ ਉਹ ਇਸ ਤਰ੍ਹਾਂ ਬੋਲਿਆ,
ਜੇ ਨਿਸ਼ਾਂ ਗੇਮ ਬਾਕ ਅਲਾਵੋ, ਇੱਕ ਕੁੱਤਾ ਇਸ ਥਲ ਮੰਗਵਾਵੋ।
ਜਦੋਂ ਭਾਈ ਦਇਆ ਸਿੰਘ ਨੇ ਕੁੱਤੇ ਦੀ ਗੱਲ ਕੀਤੀ ਤੇ ਫੇਰ ਔਰੰਗਜ਼ੇਬ ਕਹਿੰਦਾ ਕਿ ਜੇਕਰ ਨਿਡਰ ਹੋ ਕੇ ਬਗੈਰ ਕਿਸੇ ਸ਼ੰਕਾ ਤੋਂ ਤੂੰ ਕੁੱਤੇ ਦੀ ਗੱਲ ਕਰਦਾ ਹੈ, ਤੇ ਫਿਰ ਕਹਿੰਦਾ ਕਿ ਕੁੱਤੇ ਨੂੰ ਇਸੇ ਜਗ੍ਹਾ ਦੇ ਉੱਤੇ ਮੰਗਵਾਇਆ ਜਾਏ।
ਕਰਾਮਾਤ ਕੇ ਮਹੈ ਤਿਸ ਮਾਹੀ, ਦਿਓ ਦਿਖਾਇਆ ਨੂੰ ਮੁਝ ਪਾਹੀ।
ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਆਪਣਾ ਫਿਰ ਕੁੱਤਾ ਲੈ ਕੇ ਆਓ ਤੇ ਮੇਰੇ ਸਾਹਮਣੇ ਉਸ ਨੂੰ ਕਰੋ, ਮੈਂ ਦੇਖਦਾ ਹਾਂ ਕਿ ਕੁੱਤਾ ਕਿਸ ਤਰ੍ਹਾਂ ਦੀ ਕਰਾਮਾਤ ਕਰਕੇ ਦਿਖਾਉਂਦਾ ਹੈ। ਜਿੰਨਾ ਚਿਰ ਮੈਂ ਆਪਣੀ ਅੱਖਾਂ ਦੇ ਨਾਲ ਕਰਾਮਾਤ ਹੁੰਦੀ ਹੋਈ ਕੁੱਤੇ ਤੋਂ ਕੋਈ ਦੇਖ ਨਹੀਂ ਲੈਂਦਾ, ਉਨਾ ਚਿਰ ਭਾਈ ਦਇਆ ਸਿੰਘ ਮੈਨੂੰ ਤੇਰੀ ਗੱਲ ਦੇ ਉੱਤੇ ਇਤਬਾਰ ਨਹੀਂ, ਯਕੀਨ ਨਹੀਂ।
ਸੁਣ ਕੇ ਦਇਆ ਸਿੰਘ ਫੁਰਮਾਇਓ, ਧਰਮ ਸਿੰਘ ਕੋ ਸਿਵਰ ਪਠਾਇਓ।
ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਐਸੀ ਗੱਲ ਕੀਤੀ ਤੇ ਭਾਈ ਦਇਆ ਸਿੰਘ ਨੇ ਆਖਿਆ, ਹੇ ਭਾਈ ਧਰਮ ਸਿੰਘ, ਆਪਣੇ ਡੇਰੇ ਤੇ ਚਲਿਆ ਜਾ, ਇੱਕ ਕੁੱਤਾ ਲੈ ਕੇ ਆ।
ਲੈ ਕੋ ਘਰ ਸੋ ਗਇਓ ਸ਼ਿਕਾਰੀ, ਪਤਲੋ ਮੁਖ ਲਾਂਗੁਲ ਸਟ ਕਾਰੀ।
ਭਾਈ ਧਰਮ ਸਿੰਘ ਜੀ ਆਪਣੇ ਡੇਰੇ ਤੇ ਪਹੁੰਚੇ ਨੇ, ਇੱਕ ਸ਼ਿਕਾਰੀ ਕੁੱਤੇ ਨੂੰ ਲੈ ਕੇ ਸਭਾ ਦੇ ਵਿੱਚ ਧਰਮ ਸਿੰਘ ਜੀ ਜਾ ਪਹੁੰਚੇ ਨੇ। ਪਤਲੋ ਮੁਖ ਲਾਂਗਲ ਸਟਕਾਰੀ, ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਸ਼ਿਕਾਰੀ ਕੁੱਤੇ ਦਾ ਪਤਲਾ ਜਾ ਮੂੰਹ ਹੈ, ਇਸ ਤੋਂ ਇਲਾਵਾ ਜਿਹੜੀ ਉਹਦੀ ਲਾਂਗਲ ਹੈ, ਜਿਹੜੀ ਉਹਦੀ ਪੂਛ ਹੈ, ਉਹ ਬੜੀ ਦ੍ਰਿੜ ਹੈ, ਇਧਰ ਉਧਰ ਪਟਕਦਾ ਹੈ ਆਪਣੀ ਪੂਛ ਨੂੰ।
ਕਦ ਦੀਰਘ ਯਾਰ ਦਸਨ ਬਿਸਾਲਾ, ਲੈ ਪਹੁੰਚੋ ਅੰਤਰ ਤਤ ਕਾਲਾ।
ਜਿਸ ਕੁੱਤੇ ਦਾ ਕੱਦ ਬੜਾ ਲੰਮਾ ਹੈ, ਜਿਹਦੇ ਜਿਹੜੇ ਦੰਦ ਨੇ ਉਹ ਬਹੁਤ ਜ਼ਿਆਦਾ ਵੱਡੇ ਵੱਡੇ ਭਿਆਨਕ ਨੇ, ਐਸੇ ਸ਼ਿਕਾਰੀ ਕੁੱਤੇ ਨੂੰ ਅੰਦਰ ਤਤਕਾਲ ਹੀ ਲੈ ਕੇ ਭਾਈ ਦਇਆ ਸਿੰਘ ਜੀ ਪਹੁੰਚੇ।
ਔਰੰਗ ਨੇ ਟਿਗ ਖਰੋ ਨਿਹਾਰਾ, ਦਇਆ ਸਿੰਘ ਤੇ ਸੰਗ ਉਚਾਰਾ।
ਔਰੰਗਜ਼ੇਬ ਬਾਦਸ਼ਾਹ ਦੇ ਅੱਗੇ ਕੁੱਤੇ ਨੂੰ ਖੜਾ ਕਰ ਦਿੱਤਾ ਗਿਆ। ਦਇਆ ਸਿੰਘ ਤੇ ਸੰਗ ਉਚਾਰਾ, ਉਸ ਵੇਲੇ ਭਾਈ ਦਇਆ ਸਿੰਘ ਜੀ ਕੁੱਤੇ ਨੂੰ ਇਸ ਤਰ੍ਹਾਂ ਕਹਿੰਦੇ ਨੇ,
ਕਰੋ ਸ਼ਾਹ ਕੋ ਕੁਛ ਕੁ ਸੁਨਾਵਨ, ਜਿਸ ਕੇ ਸੁਣ ਮਨ ਕਰੇ ਨਿਵਾਵਨ।
ਭਾਈ ਦਇਆ ਸਿੰਘ ਜੀ ਕੁੱਤੇ ਨੂੰ ਕਹਿੰਦੇ ਨੇ ਕਿ ਜਰਾ ਬਾਦਸ਼ਾਹ ਨੂੰ ਕੁਝ ਗੱਲ ਬਾਤ ਸੁਣਾ, ਤਾਂ ਕਿ ਤੇਰੀ ਗੱਲ ਬਾਤ ਨੂੰ ਸੁਣ ਕੇ ਇਹਦਾ ਮਨ ਤੇਰੇ ਚਰਨਾਂ ਦੇ ਵਿੱਚ ਝੁਕ ਜਾਵੇ। ਐਸਾ ਆਦੇਸ਼ ਦਿੱਤਾ ਕੁੱਤੇ ਨੂੰ ਭਾਈ ਦਇਆ ਸਿੰਘ ਨੇ।
ਤਬ ਕੂਕਰ ਨੇ ਕੂਕ ਸੁਣਾਇਓ, ਆਪਣੋ ਬੋਲ ਸ਼ਾਹ ਸਮਝਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਅਜੀਬ ਤਰ੍ਹਾਂ ਦੀ ਕਰਾਮਾਤ ਵਾਪਰੀ ਹੈ ਕਿ ਕੁੱਤਾ ਮਨੁੱਖ ਬੋਲੇ ਦੇ ਵਿੱਚ ਹੋ ਕੇ ਬੋਲਦਾ ਹੈ, ਆਪਣੋ ਬੋਲ ਸ਼ਾਹ ਸਮਝਾਵੇ। ਜਿਸ ਤਰ੍ਹਾਂ ਆਦਮੀ ਗੱਲਾਂ ਕਰਦੇ ਨੇ, ਇਸ ਤਰ੍ਹਾਂ ਕੁੱਤੇ ਨੇ ਬੋਲਣਾ ਸ਼ੁਰੂ ਕੀਤਾ ਤੇ ਗੱਲਾਂ ਕਹਿ ਕਹਿ ਕੇ ਬਾਦਸ਼ਾਹ ਨੂੰ ਸਮਝਾ ਰਿਹਾ। ਉਹਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਆਖਿਆ, ਕੁੱਤੇ ਨੇ ਮਨੁੱਖ ਬੋਲੇ ਦੇ ਵਿੱਚ,
ਪੂਰਬ ਤੋਂ ਵਿੱਚ ਜਾਤ ਹਮਾਰੀ, ਵਿਚਰਿਓ ਪੁਣ ਪਾਇਓ ਦੁੱਖ ਪਾਰੀ।
ਕੁੱਤਾ ਕਹਿੰਦਾ ਹੈ ਬਾਦਸ਼ਾਹ ਨੂੰ ਕਿ ਤੂੰ ਵੀ ਪਹਿਲਾਂ ਸਾਡੀ ਹੀ ਬਰਾਦਰੀ ਦੇ ਵਿੱਚ ਸੀ, ਸਾਡੀ ਹੀ ਜਾਤੀ ਦੇ ਵਿੱਚ ਸੀ, ਵਿਚਰਿਓ ਪੁਣ ਪਾਇਓ ਦੁੱਖ ਪਾਰੀ, ਉਸ ਤੋਂ ਬਾਅਦ ਤੂੰ ਸਾਡੇ ਤੋਂ ਵਿਛੜ ਗਿਆ ਤੇ ਬਹੁਤ ਦੁੱਖ ਪਾਇਆ।
ਅਬ ਤੂੰ ਆਓ ਹਮਾਰੇ ਬੀਚ, ਵਿਚਰਿਓ ਚਿਰ ਕਾਲ ਕੋ ਨੀਚ।
ਕੁੱਤਾ ਕਹਿੰਦਾ ਹੇ ਨੀਚਾ, ਬੜੇ ਲੰਮੇ ਸਮੇਂ ਤੋਂ ਸਾਡੇ ਨਾਲੋਂ ਤੂੰ ਵਿਛੜਿਆ ਹੋਇਆ, ਇਸ ਕਰਕੇ ਹੁਣ ਤੂੰ ਆ ਕੇ ਸਾਡੇ ਵਿੱਚ ਹੀ ਮਿਲਾਪ ਕਰ ਲੈ, ਵਿੱਚ ਹੀ ਸਾਡੇ ਨਾਲ ਆਣ ਕੇ ਮਿਲ ਜਾ।
ਨਹੀਂ ਨਰਨ ਕੋ ਤੋ ਸ਼ਹੂਰ, ਤੋ ਰਹਿਣੇ ਕੀ ਕਹਾਂ ਜ਼ਰੂਰ।
ਕੁੱਤਾ ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦਾ ਕਿ ਮਨੁੱਖਾਂ ਦੇ ਵਿੱਚ ਰਹਿਣ ਵਾਲੀ ਤੇਰੀ ਔਕਾਤ ਨਹੀਂ ਹੈ, ਮਨੁੱਖਾਂ ਦੇ ਵਿੱਚ ਰਹਿਣ ਦੇ ਬਿਲਕੁਲ ਵੀ ਤੂੰ ਲਾਇਕ ਨਹੀਂ ਹੈ, ਇਸ ਕਰਕੇ ਫਿਰ ਮਨੁੱਖਾਂ ਦੇ ਵਿੱਚ ਰਹਿਣ ਦੀ ਤੈਨੂੰ ਜ਼ਰੂਰਤ ਹੀ ਕੀ ਹੈ, ਭਾਵ ਕਿ ਮਨੁੱਖਾਂ ਵਾਲੀ ਅਕਲ ਤੈਨੂੰ ਨਹੀਂ ਹੈ, ਮਨੁੱਖਾਂ ਦੇ ਵਿੱਚ ਤੂੰ ਵਿਚਰ ਨਹੀਂ ਸਕਦਾ, ਇਸ ਕਰਕੇ ਇਸ ਤੋਂ ਚੰਗਾ ਇਹ ਹੋਵੇਗਾ ਕਿ ਤੂੰ ਸਾਡੀ ਬਿਰਾਦਰੀ ਦੇ ਵਿੱਚ ਆ ਕੇ ਹੀ ਸ਼ਾਮਲ ਹੋ ਜਾ, ਕੁੱਤੇ ਨੇ ਇਸ ਤਰ੍ਹਾਂ ਆਖਿਆ। ਸੁਣ ਤੇ ਸ਼ਾਹ ਸ਼ਰਮਿੰਦਾ ਪਇਓ, ਕਿਸ ਪ੍ਰਕਾਰ ਨਹੀਂ ਬੋਲਿਓ ਗਇਓ। ਜਦੋਂ ਕੁੱਤੇ ਨੇ ਬੋਲ ਕੇ ਐਸੀਆਂ ਗੱਲਾਂ ਸੁਣਾਈਆਂ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਦਸ਼ਾਹ ਸ਼ਰਮਿੰਦਾ ਹੋ ਗਿਆ ਕਿ ਕੋਈ ਕੁੱਤਾ ਮਨੁੱਖਾਂ ਵਾਂਗ ਕਿਸ ਤਰ੍ਹਾਂ ਬੋਲ ਸਕਦਾ ਹੈ। ਵਾਕਿਆ ਹੀ ਭਾਈ ਦਇਆ ਸਿੰਘ ਨੇ ਆਖਿਆ ਸੀ ਕਿ ਗੁਰੂ ਦੇ ਕੁੱਤੇ ਵੀ ਕਰਾਮਾਤੀ ਨੇ, ਇਹ ਤੇ ਕਰਾਮਾਤ ਵਾਲੀ ਹੀ ਗੱਲ ਹੈ ਕਿ ਕੁੱਤਾ ਮਨੁੱਖਾਂ ਦੇ ਵਾਂਗ ਬੋਲਿਆ, ਮੈਨੂੰ ਉਹਨੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਉਸ ਵੇਲੇ ਕੁੱਤੇ ਨੇ ਬਾਦਸ਼ਾਹ ਨੂੰ ਆਖਿਆ ਸੀ ਕਿ ਤੂੰ ਵੀ ਸਾਡੇ ਵਿੱਚੋਂ ਹੀ ਹੈ। ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਕੁੱਤੇ ਨੇ ਆਖਿਆ ਸੀ ਕਿ ਹੇ ਔਰੰਗਜ਼ੇਬ, ਮੈਂ ਤੇਰਾ ਸ਼ਰੀਕੇ ਬਰਾਦਰੀ ਦੇ ਵਿੱਚੋਂ ਚਾਚਾ ਲੱਗਦਾ ਹੈ, ਤੂੰ ਸਤਿਗੁਰਾਂ ਦੇ ਨਾਲ ਮੱਥਾ ਨਾ ਲਾ, ਜੇਕਰ ਮੱਥਾ ਲਾਵੇਗਾ ਤੇ ਫੇਰ ਤੈਨੂੰ ਸਾਡੇ ਵਿੱਚ ਹੀ ਸ਼ਾਮਲ ਹੋਣਾ ਪਵੇਗਾ। ਇਹ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਪਵਿੱਤਰ ਵਿਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ। ਸੰਪਾਦਕ ਜੀ 2-4 ਸਤਰਾਂ ਇਸ ਦੇ ਵਾਸਤੇ ਬਿਆਨ ਕਰਦੇ ਨੇ। ਇਬਰਾਨੀ ਤੇ ਅਰਬੀ ਧਰਮ ਗ੍ਰੰਥਾਂ ਦੇ ਵਿੱਚ ਪੈਗੰਬਰ ਦੀ ਨਿਸ਼ਾਨੀ ਕਰਾਮਾਤ ਹੈ, ਇਸ ਕਰਕੇ ਔਰੰਗਾ ਕਰਾਮਾਤ ਦੇਖਣ ਤੇ ਤੁਲਿਆ ਰਹਿੰਦਾ ਹੈ ਤੇ ਸਿੱਖੀ ਅਸੂਲ ਹੈ ਕਿ ਰਿੱਧ ਸਿੱਧ ਨਾਵੈ ਕੀ ਦਾਸੀ, ਪਰ ਕਰਾਮਾਤ ਦਿਖਾਲਦੇ ਨੇ ਨਾ ਤਮਾਸ਼ੇ ਲਈ, ਨਾ ਆਪਣੀ ਪੈਗੰਬਰੀ ਦੱਸਣ ਲਈ, ਨਾ ਮਨ ਮੰਨੇ ਕਾਰਜਾਂ ਦੇ ਲਈ, ਪਰ ਉਪਕਾਰ ਦੇ ਲਈ ਤੇ ਕਦੇ ਕਦੇ ਈਸ਼ਵਰ ਆਗਿਆ ਦੇ ਵਿੱਚ ਇਸ ਦਾ ਵਰਤਾਓ ਸਤਿਗੁਰਾਂ ਤੋਂ ਹੁੰਦਾ ਰਿਹਾ ਹੈ। ਦਇਆ ਸਿੰਘ ਜੀ ਕਰਾਮਾਤ ਤੋਂ ਦੂਰ ਉੱਪਰ ਗੁਰੂ ਬ੍ਰਿਤੀ ਦਾ ਟਿਕਾਣਾ ਸਮਝਦੇ ਹਨ। ਜੋ ਮੁਸਲਮਾਨਾਂ ਵਿੱਚ ਪੈਗੰਬਰ ਦੀ ਨਿਸ਼ਾਨੀ ਹੈ ਸੋ ਉਹ ਮਾਮੂਲੀ ਗੱਲ ਜਾਣਦੇ ਹਨ, ਇਸ ਕਰਕੇ ਅਮਲੀ ਗੱਲ ਕਰ ਦਿਖਾਲਦੇ ਹਨ ਕਿ ਆਪਣੇ ਇੱਕ ਕੁੱਤੇ ਤੋਂ ਗੱਲਾਂ ਕਰਾ ਦੇਣ ਦੀ ਤਾਕਤ ਦਾ ਪ੍ਰਕਾਸ਼ ਕਰਦੇ ਹਨ। ਜੇ ਮਸਲਨ ਦੀ ਢਿੱਗ ਉਮਰ ਆਏ, ਰੁਖਸਤ ਕਰੇ ਗਏ ਸਮੁਦਾਏ। ਜਦੋਂ ਔਰੰਗਜ਼ੇਬ ਦੀ ਇਸ ਤਰ੍ਹਾਂ ਦੀ ਬੇਇੱਜ਼ਤੀ ਹੋਈ ਤੇ ਜਿੰਨੇ ਵੀ ਉਮਰਾਵ ਸਨ, ਜਿੰਨੇ ਵੀ ਸਲਾਹਕਾਰ ਸਨ, ਜਿੰਨੇ ਵੀ ਕਾਜ਼ੀ ਸਨ, ਉਹਨਾਂ ਸਾਰਿਆਂ ਨੂੰ ਹੁਕਮ ਦੇ ਕੇ ਬਾਦਸ਼ਾਹ ਨੇ ਤੋੜ ਦਿੱਤਾ, ਕਹਿੰਦਾ ਕਿ ਵਿਹਲ ਦੇ ਦਿਓ, ਕੋਈ ਮੇਰੇ ਲਾਗੇ ਖਲੋਵੇ ਨਾ। ਉਸ ਵੇਲੇ ਸਾਰੇ ਦੇ ਸਾਰੇ ਚਲੇ ਗਏ। ਦੋਨੋ ਸਿੰਘ ਤਹਾਂ ਥਿਰ ਰਹੇ, ਅਵਲੋਕਤ ਚਵਗਤਾ ਕਹੇ। ਸਭਾ ਦੇ ਵਿੱਚੋਂ ਸਾਰੇ ਉੱਠ ਕੇ ਚਲੇ ਗਏ ਨੇ। ਇੱਕ ਬਾਦਸ਼ਾਹ ਔਰੰਗਜ਼ੇਬ ਖਲੋਤਾ ਹੈ ਤੇ ਦੂਜੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੋਵੇਂ ਸਿੰਘ ਖਲੋਤੇ ਨੇ, ਭਾਈ ਦਇਆ ਸਿੰਘ ਤੇ ਧਰਮ ਸਿੰਘ, ਇਹਨਾਂ ਦੇ ਨਾਲ ਕੁੱਤਾ ਵੀ ਖਲੋਤਾ ਹੈ। ਪਾਇਓ ਖਾਲਸਾ ਜਗ ਕੇ ਮਾਹੀ, ਪਰ ਮੇਰੀ ਬੀਚ ਪਾਤਸ਼ਾਹੀ। ਔਰੰਗਜ਼ੇਬ ਬੋਲਿਆ, ਕਹਿੰਦਾ ਕਿ ਖਾਲਸਾ ਦੁਨੀਆਂ ਦੇ ਵਿੱਚ ਪ੍ਰਗਟ ਹੋ ਗਿਆ, ਪਰ ਕਹਿੰਦਾ ਕਿ ਮੇਰੀ ਬਾਦਸ਼ਾਹੀ ਦੇ ਵਿੱਚ ਖਾਲਸਾ ਪ੍ਰਗਟ ਹੋਇਆ।
ਅਦਕ ਕਾਹਲੀ ਗੁਰ ਨੇ ਕਰੀ, ਅਜੂ ਨਮੋ ਕੁਛ ਪੂਰੀ ਪਰੀ।
ਬਾਦਸ਼ਾਹ ਕਹਿੰਦਾ ਕਿ ਖਾਲਸਾ ਪ੍ਰਗਟ ਤੇ ਗੁਰੂ ਨੇ ਕਰ ਦਿੱਤਾ, ਪਰ ਮੇਰੇ ਰਾਜ ਦੇ ਵਿੱਚ ਪ੍ਰਗਟ ਹੋਇਆ। ਕਹਿੰਦਾ ਕਿ ਗੁਰੂ ਨੇ ਬੜੀ ਕਾਹਲੀ ਕੀਤੀ ਹੈ ਕਿ ਖਾਲਸੇ ਨੂੰ ਪ੍ਰਗਟ ਕੀਤਾ, ਅਜੇ ਕਹਿੰਦਾ ਕਿ ਮੇਰੇ ਤੋਂ ਕੁਝ ਪੂਰੀ ਨਹੀਂ ਪਈ।
ਮਮ ਪਤ ਸ਼ਾਹਤ ਜਬ ਹਟ ਜਾਤੀ, ਤਬੀ ਖਾਲਸਾ ਹੋਤ ਸੁਖਾਤੀ।
ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਮੇਰੀ ਬਾਦਸ਼ਾਹੀ ਜਦੋਂ ਖਤਮ ਹੋ ਜਾਂਦੀ, ਜਦੋਂ ਹਟ ਜਾਂਦੀ, ਉਸ ਤੋਂ ਬਾਅਦ ਖਾਲਸਾ ਜੇਕਰ ਗੁਰੂ ਪ੍ਰਗਟ ਕਰਦਾ ਤੇ ਫਿਰ ਖਾਲਸੇ ਨੇ ਤੇ ਗੁਰੂ ਨੇ ਸੌਖਾ ਰਹਿਣਾ ਸੀ। ਇਹ ਉੱਚੀਆਂ ਜਿਹੜੀਆਂ ਗੱਲਾਂ ਨੇ ਇਹ ਕਿਉਂ ਕਰ ਰਿਹਾ, ਇਹ ਅੱਗੇ ਜਾ ਕੇ ਮੈਂ ਥੋੜਾ ਖੁਲਾਸਾ ਕਰਾਂਗਾ। ਕਹਿੰਦਾ ਕਿ ਮੇਰੀ ਬਾਦਸ਼ਾਹੀ ਦੇ ਵਿੱਚ ਗੁਰੂ ਨੇ ਖਾਲਸਾ ਪ੍ਰਗਟ ਕਰ ਦਿੱਤਾ, ਇਸ ਕਰਕੇ ਦੁੱਖ ਪਾਵੇਗਾ। ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਾਵਨ ਉਪਦੇਸ਼ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ ਹੈ ਕਿ ਭਾਈ ਦਇਆ ਸਿੰਘ ਨੂੰ ਔਰੰਗਜ਼ੇਬ ਕਹਿੰਦਾ ਖਾਲਸਾ ਹੋਇਆ, ਕਹਿੰਦਾ ਹੋਇਆ, ਔਰੰਗਜ਼ੇਬ ਕਹਿੰਦਾ ਕਿ ਪਹਿਲਾਂ ਹੋ ਗਿਆ ਦੁੱਖ ਪਾਏਗਾ।
ਉੱਤਰ ਦਇਆ ਸਿੰਘ ਤਬ ਦੀਨ ਤੁਮ ਪੀ ਅਦਕ ਕਾਹਲੀ ਕੀਨ।
ਜਦੋਂ ਔਰੰਗਜ਼ੇਬ ਨੇ ਆਖਿਆ ਕਿ ਗੁਰੂ ਨੇ ਕਾਹਲੀ ਕੀਤੀ ਹੈ, ਛੇਤੀ ਹੀ ਖਾਲਸਾ ਪੰਥ ਪ੍ਰਗਟ ਕਰ ਦਿੱਤਾ ਹੈ, ਤੇ ਉੱਤਰ ਦਿੱਤਾ ਭਾਈ ਦਇਆ ਸਿੰਘ ਨੇ, ਕਹਿੰਦਾ ਤੁਮ ਪੀ ਅਦਕ ਕਾਹਲੀ ਕੀਨ। ਕਹਿੰਦਾ ਹੈ ਬਾਦਸ਼ਾਹ ਨੂੰ ਦਇਆ ਸਿੰਘ ਕਿ ਤੂੰ ਕਿਹੜੀ ਦੇਰ ਲਾਈ ਹੈ, ਤੂੰ ਵੀ ਤੇ ਬੜੀ ਕਾਹਲੀ ਕੀਤੀ।
ਏਕ ਮਜ਼ਬ ਹੀ ਲਾਗੇ ਕਰਨੇ ਹਿੰਦੂ ਧਰਮ ਧਰਾ ਤੇ ਹਰਨੇ।
ਦਇਆ ਸਿੰਘ ਜੀ ਕਹਿੰਦੇ ਨੇ ਕਿ ਇੱਕੋ ਹੀ ਮਜ਼ਬ, ਇੱਕੋ ਹੀ ਧਰਮ ਤੂੰ ਸਾਰਿਆਂ ਨੂੰ ਕਰਨਾ ਚਾਹੁੰਦਾ ਹੈ, ਹਿੰਦੂਆਂ ਦਾ ਧਰਮ ਵਿਗਾੜ ਕੇ ਤੂੰ ਖਤਮ ਕਰਕੇ ਤੇ ਸਾਰਿਆਂ ਨੂੰ ਮੁਸਲਮਾਨ ਹੀ ਬਣਾਉਣਾ ਚਾਹੁੰਦਾ ਹੈ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਤੂੰ ਵੀ ਦੇਰ ਨਹੀਂ ਲਾਈ, ਧੀਰਜ ਨੂੰ ਧਾਰਨ ਕਰਕੇ ਨਹੀਂ ਰੱਖਿਆ, ਤੂੰ ਵੀ ਕਾਹਲੀ ਕੀਤੀ।
ਸਤ ਗੁਰ ਤਬ ਕਰ ਦੀਨ ਤੀਨ ਪਾਇਓ ਖਾਲਸਾ ਤੁਰਤ ਪਰ ਬੀਨ।
ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਤੂੰ ਦੋ ਧਰਮਾਂ ਤੋਂ ਇੱਕ ਹੀ ਬਣਾਉਣਾ ਚਾਹੁੰਦਾ ਸੀ, ਸਾਰਿਆਂ ਹਿੰਦੂਆਂ ਨੂੰ ਮਿਟਾ ਕੇ ਮੁਸਲਮਾਨ ਹੀ ਬਣਾਉਣਾ ਚਾਹੁੰਦਾ ਸੀ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਰੇ ਤੋਂ ਵਿਲੱਖਣ ਕੰਮ ਕਰ ਦਿੱਤਾ ਹੈ ਕਿ ਸਤਿਗੁਰਾਂ ਨੇ ਦੋ ਤੋਂ ਤਿੰਨ ਬਣਾ ਦਿੱਤੇ ਨੇ। ਭਾਵ ਕਿ ਹਿੰਦੂ ਤੇ ਮੁਸਲਮਾਨ ਉਸ ਵੇਲੇ ਸਨ, ਪਰ ਜਿਹੜੇ ਖਾਲਸੇ ਸਿੱਖ ਨੇ ਇਹ ਤੀਜੇ ਰੂਪ ਦੇ ਵਿੱਚ ਸਤਿਗੁਰਾਂ ਨੇ ਪ੍ਰਗਟ ਕੀਤੇ ਨੇ। ਕਹਿੰਦਾ ਕਿ ਸਤਿਗੁਰਾਂ ਨੇ ਦੋ ਤੋਂ ਤਿੰਨ ਬਣਾ ਦਿੱਤੇ ਨੇ, ਖਾਲਸਾ ਛੇਤੀ ਹੀ ਸਤਿਗੁਰਾਂ ਨੇ ਇਸ ਕਰਕੇ ਪ੍ਰਗਟ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਸ਼ਟ ਦਮਨ ਨਾਮ ਦੇ ਹੇਠ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਪੱਸਿਆ ਕਰ ਰਹੇ ਸਨ। ਉਸੇ ਹੀ ਸਮੇਂ ਦੇ ਦੌਰਾਨ ਜਿਹੜਾ ਔਰੰਗਜ਼ੇਬ ਹੈ ਇਹ ਵੀ ਤਪ ਕਰ ਰਿਹਾ ਸੀ, ਇਹ ਵੀ ਤਪੱਸਿਆ ਕਰ ਰਿਹਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਔਰੰਗਜ਼ੇਬ ਦੀ ਤਪੱਸਿਆ ਪੂਰੀ ਹੋਈ ਤੈਨੂੰ ਹੁਕਮ ਮਿਲਿਆ ਕਿ ਤੂੰ ਜਾ ਕੇ ਬਾਦਸ਼ਾਹੀ ਭੋਗੇਗਾ, ਪਰ ਨਾਲ ਅਕਾਲ ਪੁਰਖ ਦਾ ਇਹ ਵੀ ਫਰਮਾਨ ਜਾਰੀ ਹੋਇਆ ਕਿ ਮੁਸਲਮਾਨਾਂ ਦੇ ਘਰ ਦੇ ਵਿੱਚ ਤੇਰਾ ਜਨਮ ਹੋਵੇਗਾ ਤੇ ਮੁਸਲਮਾਨ ਬਾਦਸ਼ਾਹ ਬਣੇਗਾ। ਤੇ ਜਦੋਂ ਐਸਾ ਫਰਮਾਨ ਮਿਲਿਆ, ਐਸਾ ਹੁਕਮ ਮਿਲਿਆ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਬੜਾ ਖੁਸ਼ ਹੋਇਆ ਔਰੰਗਜ਼ੇਬ ਬਾਦਸ਼ਾਹ ਕਿ ਮੈਨੂੰ ਤੇ ਬਾਦਸ਼ਾਹੀ ਮਿਲ ਗਈ ਹੈ। ਤੇ ਰਸਤੇ ਦੇ ਵਿੱਚ ਉਹ ਕਹਿੰਦਾ ਆਉਂਦਾ ਸੀ ਦੋ ਕਾ ਏਕ, ਦੋ ਕਾ ਏਕ, ਦੋ ਕਾ ਏਕ, ਤੇ ਰਾਹ ਦੇ ਵਿੱਚ ਹੀ ਸਤਿਗੁਰੂ ਗੋਬਿੰਦ ਸਿੰਘ ਜੀ ਵੀ ਤਪ ਕਰ ਰਹੇ ਸਨ। ਜਦੋਂ ਸਤਿਗੁਰਾਂ ਦੇ ਕੰਨਾਂ ਦੇ ਵਿੱਚ ਐਸੀ ਆਵਾਜ਼ ਪਈ ਕਿ ਦੋ ਕਾ ਏਕ, ਦੋ ਕਾ ਏਕ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਝੱਟ ਹੀ ਬਚਨ ਕੀਤਾ ਦੋ ਕੇ ਤੀਨ। ਜਦੋਂ ਦੋ ਕੇ ਤੀਨ ਬਚਨ ਸਤਿਗੁਰਾਂ ਦਾ ਆਖਿਆ ਹੋਇਆ ਔਰੰਗਜ਼ੇਬ ਦੇ ਕੰਨਾਂ ਦੇ ਵਿੱਚ ਪਿਆ ਤੇ ਚੁਕੰਨਾ ਹੋਇਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਕਿ ਤੁਸੀਂ ਕੀ ਆਖਿਆ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਦੁਸ਼ਟ ਦਮਨ ਨਾਮ ਦੇ ਹੇਠ ਤਪ ਕਰ ਰਹੇ ਸਨ, ਉਹ ਬੋਲੇ ਕਹਿੰਦੇ ਨੇ ਪਹਿਲਾਂ ਤੂੰ ਦੱਸ ਕਿ ਤੂੰ ਕੀ ਕਹਿੰਦਾ ਜਾਣਾ। ਇਸ ਨੇ ਆਖਿਆ ਕਿ ਦੇਖੋ ਮੈਨੂੰ ਬਾਦਸ਼ਾਹੀ ਮਿਲੀ ਹੈ, ਮੈਂ ਤੇ ਬਾਦਸ਼ਾਹ ਬਣਨਾ ਹੈ ਮਾਤ ਲੋਕ ਦੇ ਉੱਤੇ ਜਾ ਕੇ। ਇਸ ਕਰਕੇ ਐਸ ਵੇਲੇ ਦੋ ਧਰਮ ਨੇ, ਹਿੰਦੂ ਤੇ ਮੁਸਲਮਾਨ, ਕਿਉਂਕਿ ਮੈਂ ਮੁਸਲਮਾਨ ਬਾਦਸ਼ਾਹ ਬਣਨਾ ਹੈ, ਇਸ ਕਰਕੇ ਮੈਂ ਸਾਰਿਆਂ ਹਿੰਦੂਆਂ ਦਾ ਖਾਤਮਾ ਕਰਕੇ ਇੱਕੋ ਹੀ ਮੁਸਲਮਾਨ ਧਰਮ ਦੇ ਵਿੱਚ ਸਾਰਿਆਂ ਨੂੰ ਤਬਦੀਲ ਕਰ ਦੇਵਾਂਗਾ, ਮੈਂ ਇੱਕੋ ਹੀ ਧਰਮ ਇਸਲਾਮ ਕਰ ਦੇਵਾਂਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਬਾਦਸ਼ਾਹ ਕਿ ਹੁਣ ਤੁਸੀਂ ਦੱਸੋ ਕਿ ਤੁਸੀਂ ਕੀ ਕਹਿੰਦੇ ਹੋ ਕਿ ਦੋ ਕਿ ਤੀਨ। ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੂੰ ਦੋਵਾਂ ਤੋਂ ਇੱਕ ਪੰਥ ਕਰਨਾ ਹੈ, ਤੇ ਸਤਿਗੁਰੂ ਜੀ ਕਹਿੰਦੇ ਨੇ ਅਕਾਲ ਪੁਰਖ ਦੀ ਬਰਕਤ ਦੇ ਨਾਲ ਅਸੀਂ ਦੋਵਾਂ ਤੋਂ ਤਿੰਨ ਕਰ ਦਿਆਂਗੇ। ਭਾਵ ਕਿ ਤੂੰ ਤੇ ਹਿੰਦੂ ਧਰਮ ਨੂੰ ਖਤਮ ਕਰਕੇ ਇੱਕੋ ਮੁਸਲਮਾਨ ਧਰਮ ਨੂੰ ਸ਼ਾਦੀ ਦੇਣੀ ਹੈ, ਉਹਨੂੰ ਪ੍ਰਗਟ ਕਰਨਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਦੋਵਾਂ ਤੋਂ ਤਿੰਨ ਕਰ ਦੇਣੇ ਨੇ। ਭਾਵ ਕਿ ਹਿੰਦੂ ਵੀ ਰਹਿਣਗੇ, ਮੁਸਲਮਾਨ ਵੀ ਰਹਿਣਗੇ, ਇਸ ਤੋਂ ਇਲਾਵਾ ਇੱਕ ਤੀਜੀ ਕੌਮ, ਇੱਕ ਤੀਜਾ ਪੰਥ ਪ੍ਰਗਟ ਹੋਵੇਗਾ। ਸਤਿਗੁਰੂ ਜੀ ਕਹਿੰਦੇ ਨੇ ਮੈਂ ਤਾਂ ਆਖਿਆ ਕਿ ਤਿੰਨ ਕਰ ਦਿਆਂਗਾ। ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਕਿ ਤੁਹਾਡੀ ਭਗਤੀ ਪੂਰੀ ਹੋਣ ਦੇ ਵਿੱਚ ਤੇ ਅਜੇ 40 ਸਾਲ ਬਾਕੀ ਨੇ। ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੇ ਤੂੰ ਧਰਮ ਇਮਾਨ ਦੇ ਵਿੱਚ ਰਿਹਾ, ਭਾਵ ਕੇ ਮਾਤ ਲੋਕ ਦੇ ਉੱਤੇ ਜਾ ਕੇ ਜੇਕਰ ਜ਼ੋਰ ਜ਼ਬਰਦਸਤੀ ਦੇ ਨਾਲ ਤੂੰ ਕਿਸੇ ਨੂੰ ਮੁਸਲਮਾਨ ਨਾ ਬਣਾਇਆ, ਫੇਰ ਤੇ ਮੈਂ 40 ਸਾਲਾਂ ਦੇ ਬਾਅਦ ਹੀ ਆਵਾਂਗਾ। ਪਰ ਸਤਿਗੁਰਾਂ ਨੇ ਆਖਿਆ ਕਿ ਜੇਕਰ ਤੂੰ ਬੇਇਮਾਨੀ ਕੀਤੀ ਧਰਮ ਦੀ ਹਾਨੀ ਕੀਤੀ ਤੇ ਜੇਕਰ ਤੂੰ ਜ਼ਬਰਦਸਤੀ ਜ਼ੋਰ ਦੇ ਨਾਲ ਆਪਣੀ ਬਾਦਸ਼ਾਹੀ ਤਾਕਤ ਦੇ ਨਾਲ ਹਿੰਦੂਆਂ ਨੂੰ ਮੁਸਲਮਾਨ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ 40 ਸਾਲਾਂ ਤੋਂ ਬਾਅਦ ਨਹੀਂ ਆਵਾਂਗਾ, ਫਿਰ ਤੇ ਮੈਂ ਉਧਾਰੇ ਦੇ ਕੇ ਪਰਮੇਸ਼ਰ ਨੂੰ 40 ਸਾਲ ਤੇ ਤੇਰੇ ਮਗਰੇ ਮਗਰ ਹੀ ਆਇਆ ਹੀ ਖਲੋਤਾ। ਇਸ ਤੋਂ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਹੋਇਆ, ਬਾਦਸ਼ਾਹ ਔਰੰਗਜ਼ੇਬ ਨੇ ਜ਼ਿਆਦਾ ਤੋਂ ਜ਼ਿਆਦਾ ਜ਼ਾਤੀਆਂ ਕੀਤੀਆਂ, ਜ਼ੁਲਮ ਕੀਤੇ ਹਿੰਦੂਆਂ ਦੇ ਉੱਤੇ ਤਾਂ ਕਿ ਉਹ ਹਿੰਦੂ ਮੁਸਲਮਾਨਾਂ ਦੇ ਵਿੱਚ ਤਬਦੀਲ ਹੋ ਜਾਣ। ਜਿਹੜੇ ਤੇ ਤਸ਼ੱਦਤ ਚੱਲ ਕੇ ਬਣ ਗਏ ਉਹ ਤੇ ਬਣ ਗਏ, ਪਰ ਜਿਹੜੇ ਤਸ਼ੱਦਤ ਚੱਲ ਕੇ ਵੀ ਨਾ ਬਣੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਇਸ ਕਰਕੇ ਦੁਸ਼ਟ ਦਮਨ ਜੀ ਨੇ ਫਿਰ ਪ੍ਰਕਾਸ਼ ਕੀਤਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਜ਼ਿਕਰ ਕਰਦੇ ਨੇ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਜ਼ਿਕਰ ਕਰਦੇ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਉਦੋਂ ਤੇ 40 ਸਾਲ ਮੈਂ ਵਿੱਚੇ ਉਧਾਰੇ ਛੱਡ ਕੇ ਆ ਗਿਆ ਸੀ, ਮੈਨੂੰ ਕਾਹਲੀ ਬੜੀ ਸੀ, ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਹੁਣ ਮੈਂ ਜਦੋਂ ਆਉਣਾ ਹੈ ਤੇ ਕਿਸੇ ਦਾ ਇੱਕ ਦਿਨ ਵੀ ਰੱਖ ਕੇ ਨਹੀਂ ਆਉਣਾ, ਭਾਵ ਕੇ 2-4 ਦਿਨ ਉੱਤੇ ਪਾ ਕੇ ਲੰਘਾ ਕੇ ਫੇਰ ਆਵਾਂਗਾ। ਇਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਬਤ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵਚਨ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪੂਰਾ ਮਸਲਾ ਇਹ ਸੀ ਪਿੱਛੇ ਦਾ, ਇਸ ਕਰਕੇ ਉਹ ਪੁਰਾਣੀਆਂ ਗੱਲਾਂ ਨੂੰ ਉਹ ਕਹਿ ਰਿਹਾ ਹੈ ਔਰੰਗਜ਼ੇਬ ਬਾਦਸ਼ਾਹ ਕਿ ਪਹਿਲਾਂ ਹੋ ਗਿਆ ਮੇਰੀ ਬਾਦਸ਼ਾਹੀ ਦੇ ਵਿੱਚ ਕਾਹਲੀ ਕੀਤੀ ਹੈ ਗੁਰੂ ਨੇ, ਤੇ ਹੁਣ ਭਾਈ ਦਇਆ ਸਿੰਘ ਨੇ ਭਾਵੇਂ ਸਵਾਇਕ ਹੀ ਗੱਲ ਕੀਤੀ ਹੈ, ਪਰ ਜਿਹੜੀ ਗੱਲ ਹੈ ਉਹ ਪੂਰੀ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਹੈ। ਉਹਨਾਂ ਨੇ ਕਾਹਲੀ ਇਸ ਕਰਕੇ ਕੀਤੀ ਹੈ ਕਿਉਂਕਿ ਤੂੰ ਦੋਵਾਂ ਤੋਂ ਇੱਕ ਕਰ ਰਹੇ ਤੇ ਉਹਨਾਂ ਦਾ ਬਚਨ ਹੈ ਕਿ ਤਿੰਨ ਕਰਨੇ ਨੇ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਨੇ ਤੁਰੰਤ ਹੀ ਖਾਲਸਾ ਪ੍ਰਵੀਨ ਸਜਾ ਦਿੱਤਾ। ਬਾਹਰ ਨੌਰੰਗੇ ਬਾਕੀ ਉਚਾਰਾ ਕਰੇ ਕੰਮ ਕਿਆ ਗੁਰੂ ਤੁਮਾਰਾ। ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਰੇ ਕੰਮ ਕਿਆ ਗੁਰੂ ਤੁਮਾਰਾ, ਕਹਿੰਦਾ ਕਿ ਇਸ ਵੇਲੇ ਤੁਹਾਡਾ ਗੁਰੂ ਕੀ ਕੰਮ ਕਰਨ ਦੇ ਵਿੱਚ ਰੁੱਝਿਆ ਹੋਇਆ। ਦਇਆ ਸਿੰਘ ਤਬ ਦਿਓ ਸੁਣਾਈ ਇਕੱਠੇ ਕਰੇ ਸ਼ਸਤਰ ਸਮੁਦਾਈ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਇਸ ਵੇਲੇ ਸਾਡਾ ਗੁਰੂ ਤੇ ਬਹੁਤੇ ਸਾਰੇ ਹਥਿਆਰਾਂ ਨੂੰ ਹੀ ਇਕੱਠਾ ਕਰਾ ਰਹੇ। ਇੱਕ ਆਯਦ ਤੁਮ ਟਿਗ ਫੁਰਮਾਇਓ ਸੋਇਬ ਚਲੀਏ ਹਮੇ ਦਿਵਾਇਓ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਸਤਿਗੁਰੂ ਜੀ ਤੇ ਬਹੁਤੇ ਸਾਰੇ ਹਥਿਆਰਾਂ ਨੂੰ ਇਕੱਠਾ ਕਰਨ ਦੇ ਵਿੱਚ ਹੀ ਲੱਗੇ ਹੋਏ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਹਥਿਆਰਾਂ ਦੀ ਗੱਲ ਤੋਂ ਮੈਨੂੰ ਬਚਨ ਸਤਿਗੁਰਾਂ ਦਾ ਯਾਦ ਆ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਹੁਕਮ ਕੀਤਾ ਸੀ ਕਿ ਤੇਰੇ ਕੋਲ ਵੀ ਉਹਨਾਂ ਦਾ ਇੱਕ ਹਥਿਆਰ ਪਿਆ ਹੋਇਆ, ਉਹਨਾਂ ਦੀ ਅਮਾਨਤ ਪਈ ਹੋਈ ਹੈ। ਇਸ ਕਰਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਤੇਰੇ ਕੋਲ ਅਮਾਨਤ ਪਈ ਹੋਈ ਹੈ ਉਹ ਵੀ ਮੈਨੂੰ ਦੇ ਦੇ।
ਕਹਿ ਨੁਰੰਗ ਦੂਰ ਮੈਂ ਗਯੋ ਤਾਂ ਕਪੀਰਾ ਸਤਿਗੁਰ ਦਇਓ।
ਉਸ ਵੇਲੇ ਔਰੰਗਜ਼ੇਬ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦਾ ਹਾਂ ਮੈਨੂੰ ਵੀ ਯਾਦ ਹੈ, ਮੈਂ ਬਹੁਤ ਦੂਰ ਮੱਕੇ ਦੇ ਵਿੱਚ ਗਿਆ ਹੋਇਆ ਸਾਂ, ਉੱਥੇ ਸਤਿਗੁਰੂ ਜੀ ਮੈਨੂੰ ਮਿਲੇ ਸਨ ਤੇ ਉਹਨਾਂ ਨੇ ਇੱਕ ਕਪੀਰਾ ਮੈਨੂੰ ਦਿੱਤਾ ਸੀ, ਇੱਕ ਕਟਾਰ ਦਿੱਤੀ ਸੀ।
ਕਹੇ ਉਹ ਬਹੁਤ ਹੀ ਰੱਖੋ ਸੰਭਾਲ ਸੋ ਮੈਂ ਧਾਰਿਓ ਸੁਚੇਤੀ ਨਾਲ।
ਕਹਿੰਦਾ ਕਿ ਉਹਨਾਂ ਨੇ ਮੈਨੂੰ ਆਖਿਆ ਸੀ ਕਿ ਬਹੁਤ ਚੰਗੇ ਤਰੀਕੇ ਦੇ ਨਾਲ ਸੰਭਾਲ ਕੇ ਰੱਖੇ ਤੇ ਕਹਿੰਦਾ ਕਿ ਮੈਂ ਬੜੀ ਸੁਚੇਤੀ ਦੇ ਨਾਲ ਉਸ ਨੂੰ ਸੰਭਾਲ ਕੇ ਰੱਖਿਆ।
ਇਮ ਕਹਿ ਦਇਆ ਸਿੰਘ ਕੋ ਦਇਓ ਨੀਕੇ ਅਦਬ ਸਾਥ ਕਰ ਲਇਓ।
ਇਸ ਤਰ੍ਹਾਂ ਕਹਿ ਕੇ ਬਾਦਸ਼ਾਹ ਨੇ ਉਹ ਜੋ ਕਟਾਰ ਸੀ ਉਹ ਭਾਈ ਦਇਆ ਸਿੰਘ ਨੂੰ ਫੜਾ ਦਿੱਤੀ। ਨੀਕੇ ਅਦਬ ਸਾਥ ਕਰ ਲਇਓ, ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਭਾਈ ਦਇਆ ਸਿੰਘ ਨੇ ਸਤਿਗੁਰਾਂ ਦੇ ਉਸ ਹਥਿਆਰ ਨੂੰ ਫੜਿਆ।
ਬਾਹਰ ਨਰੰਗੇ ਬਾਕ ਸੁਨਾਵਾ ਮੇਰੋ ਲਖ ਬਰਾਦਰੀ ਦਾਵਾ।
ਇਸ ਤੋਂ ਬਾਅਦ ਔਰੰਗਜ਼ੇਬ ਬੋਲਿਆ ਮੇਰੋ ਲਖ ਬਰਾਦਰੀ ਦਾਵਾ, ਭਾਵ ਕੇ ਸਤਿਗੁਰਾਂ ਦੇ ਨਾਲ ਮੇਰਾ ਭਾਈ ਬੰਦੀ ਦਾ ਦਾਵਾ ਹੈ। ਹੁਣ ਪਤਾ ਨੀ ਕਿ ਗੁਰੂ ਇੱਕ ਅਕਾਲ ਦੇ ਉਪਾਸਕ ਹਨ, ਇਸ ਕਰਕੇ ਕਹਿ ਰਿਹਾ ਹੈ ਜਾਂ ਆਪਣੇ ਅਭਿਮਾਨ ਦੇ ਵਿੱਚ ਕਹਿ ਰਿਹਾ ਹੈ ਕਿ ਮੈਂ ਬੜਾ ਦੀਨਦਾਰ ਹਾਂ। ਪਤਾ ਨੀ ਮਤਲਬ ਕੀ ਹੈ ਬਾਦਸ਼ਾਹ ਦਾ, ਪਰ ਕਹਿੰਦਾ ਕਿ ਸਤਿਗੁਰਾਂ ਦੇ ਨਾਲ ਮੇਰਾ ਭਾਈ ਬੰਦੀ ਦਾ ਦਾਅਵਾ ਹੈ। ਦਇਆ ਸਿੰਘ ਗੁਰ ਚਸ਼ਮ ਸੁਦੀਦਮ, ਮੇਲ ਹੋਣ ਕੇ ਸਥਾਨ ਰਸੀਦਮ। ਕਹਿੰਦਾ ਹੈ ਬਾਦਸ਼ਾਹ, ਹੇ ਦਇਆ ਸਿੰਘ, ਮੈਂ ਗੁਰਾਂ ਨੂੰ ਅੱਖਾਂ ਨਾਲ ਤੇ ਦੇਖ ਲਿਆ ਹੈ, ਪਰ ਮੇਲ ਕਰਨ ਦੀ ਮੇਰੀ ਬੜੀ ਇੱਛਾ ਹੈ। ਦੱਸ ਕੇ ਗੁਰੂ ਦਾ ਮੇਰੇ ਨਾਲ ਮਿਲਾਪ ਕਿੱਥੇ ਹੋ ਸਕਦਾ। ਸੋਹਣੀ ਉੱਤਰ ਦੀਨ ਸਤਿ ਸਤੀਰ, ਪਾਰਿਓ ਜ਼ੋਰ ਸੋ ਯਾਰ ਰਸ ਬੀਰ। ਜਦੋਂ ਔਰੰਗਜ਼ੇਬ ਨੇ ਆਖਿਆ ਕਿ ਦੱਸ ਭਾਈ ਦਇਆ ਸਿੰਘ, ਮੇਰਾ ਗੁਰੂ ਦੇ ਨਾਲ ਮਿਲਾਪ ਕਿੱਥੇ ਹੋ ਸਕਦਾ ਹੈ, ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰਾਂ ਦਾ ਸਰੀਰ ਬੜੇ ਜ਼ੋਰ ਦੇ ਨਾਲ ਤੇ ਬੜੇ ਵੀਰਤਾ ਦੇ ਰਸ ਦੇ ਨਾਲ ਭਰਿਆ ਹੋਇਆ। ਸੈਫ ਕਸੇ ਕਟ ਬਾਣ ਕਮਾਨ, ਸਤਿਗੁਰ ਮੇਲ ਜੰਗ ਦਰਮਿਆਨ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਸਤਿਗੁਰੂ ਜੀ ਹਥਿਆਰਾਂ ਦੇ ਧਾਰਨੇ ਹੋਣਗੇ, ਜਦੋਂ ਸਤਿਗੁਰਾਂ ਦੇ ਗਾਤਰੇ ਤਲਵਾਰ ਪਈ ਹੋਵੇਗੀ, ਜਦੋਂ ਸਤਿਗੁਰਾਂ ਦੇ ਮੋਢੇ ਦੇ ਨਾਲ ਪੱਥਾ ਟੰਗਿਆ ਹੋਵੇਗਾ, ਜਦੋਂ ਸਤਿਗੁਰਾਂ ਨੇ ਕਠੋਰ ਤਨਖ ਆਪਣੇ ਹੱਥ ਦੇ ਵਿੱਚ ਫੜਿਆ ਹੋਵੇਗਾ, ਉਦੋਂ ਤੇਰਾ ਮੇਲ ਹੋਵੇਗਾ ਤੇ ਮੇਲ ਹੋਵੇਗਾ ਜੰਗ ਦਰਮਿਆਨ। ਭਾਵ ਕੇ ਮੈਦਾਨੇ ਜੰਗ ਦੇ ਵਿੱਚ ਸਤਿਗੁਰਾਂ ਦੇ ਨਾਲ ਤੇਰਾ ਮੇਲ ਹੋ ਸਕਦਾ, ਇਸ ਤੋਂ ਇਲਾਵਾ ਕਦੇ ਕਿਤੇ ਨਹੀਂ ਹੋਣਾ। ਵੱਡੋ ਬਹਾਦਰ ਆਯਦ ਤਾਰੀ, ਚਮੂ ਅਸੰਖ ਸੰਗ ਅਸ ਵਾਰੀ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਬਹਾਦਰ ਨੇ, ਸ਼ਸਤਰਧਾਰੀ ਨੇ, ਤੇ ਸ਼ਸਤਰਧਾਰੀ ਸੂਰਮਾ ਆਪਣੇ ਵੈਰੀ ਦੇ ਨਾਲ ਮਿਲਾਪ ਮੈਦਾਨੇ ਜੰਗ ਦੇ ਵਿੱਚ ਕਰਦਾ ਹੈ, ਇਸ ਕਰਕੇ ਜੇਕਰ ਚਾਹੁੰਦਾ ਹੈ ਤੇ ਮੈਦਾਨੇ ਜੰਗ ਦੇ ਵਿੱਚ ਹੀ ਤੇਰਾ ਮਿਲਾਪ ਹੋ ਸਕਦਾ ਹੈ। ਚਮੂ ਅਸੰਗ ਸੰਗ ਅਸਵਾਰੀ। ਇਸ ਤੋਂ ਇਲਾਵਾ ਭਾਈ ਦਇਆ ਸਿੰਘ ਨੇ ਆਖਿਆ ਕਿ ਅਸੰਖਾਂ ਦੀ ਗਿਣਤੀ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਉਹਨਾਂ ਦੀ ਫੌਜ ਹੈ। ਪਾਖੇ ਸ਼ਾਹ ਤਮਾਮ ਜਹਾਨ, ਰਾਖਿਓ ਸੈਣ ਸੁਰੈਯਤ ਜਾਨ। ਜਦੋਂ ਭਾਈ ਦਇਆ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਅਸੰਖਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਕੋਲ ਫੌਜ ਹੈ, ਤੇ ਉਸ ਵੇਲੇ ਪਾਖੇ ਸ਼ਾਹ ਤਮਾਮ ਜਹਾਨ ਰਾਖੋ ਸੈਣ ਸੁਰੈਯਤ ਜਾਨ, ਭਾਵ ਕਿ ਔਰੰਗਜ਼ੇਬ ਨੇ ਆਖਿਆ ਕਿ ਜੋ ਤੁਸੀਂ ਫੌਜ ਰੱਖਦੇ ਹੋ ਉਹ ਤਾਂ ਸਾਰਾ ਜਹਾਨ ਮੇਰੀ ਰੈਯਤ ਹੈ, ਭਾਵ ਕਿ ਮੇਰੀ ਪ੍ਰਜਾ ਹੈ ਜਿਨ੍ਹਾਂ ਨੂੰ ਫੌਜ ਦੇ ਵਿੱਚ ਗੁਰੂ ਨੇ ਸ਼ਾਮਲ ਕੀਤਾ। ਕਹਿੰਦਾ ਬਰਜ ਦੇ ਹੋ ਹਾਂ ਜਾ ਹੈ ਨਾ ਕੋਈ, ਤਬ ਕੋ ਕਹਾ ਲੜੈ ਇੱਕ ਹੋਈ। ਭਾਵ ਕੇ ਸਭ ਨੂੰ ਵਰਜ ਦਿਆਂਗਾ ਕਿ ਕੋਈ ਨਾ ਜਾਵੇ ਗੁਰੂ ਦੇ ਕੋਲ, ਫਿਰ ਗੁਰੂ ਇਕੱਲਾ ਰਹਿ ਜਾਵੇਗਾ ਤੇ ਦਸ ਭਾਈ ਦਇਆ ਸਿੰਘ ਜਦੋਂ ਇਕੱਲਾ ਗੁਰੂ ਰਹਿ ਜਾਵੇਗਾ ਤੇ ਫਿਰ ਕਿਵੇਂ ਲੜੇਗਾ। ਇਮ ਲਖ ਮਿਲੋ ਆਣ ਕਰ ਸਿਆਣੇ, ਹਮ ਪਰ ਕਹਾ ਚਲੇ ਬਲ ਠਾਣੇ। ਭਾਈ ਦਇਆ ਸਿੰਘ ਨੂੰ ਕਹਿੰਦਾ ਕਿ ਗੁਰੂ ਜੀ ਨੂੰ ਜਾ ਕੇ ਆਖੋ, ਹੇ ਭਾਈ ਦਇਆ ਸਿੰਘ ਜੀ, ਇਹ ਸਮਝ ਕੇ ਹੇ ਦਾਨੇ ਗੁਰੂ ਜੀ, ਮੇਰੇ ਨਾਲ ਮਿਲਾਪ ਕਰ ਲੋ। ਹਮ ਪਰ ਕਹਾ ਚਲੇ ਬਲ ਠਾਣੇ। ਭਾਈ ਦਇਆ ਸਿੰਘ ਤੂੰ ਸਿਆਣਾ ਆਦਮੀ ਹੈ, ਤੂੰ ਸਮਝ ਸਕਦਾ ਹੈ, ਮੇਰੀ ਗੱਲ ਨੂੰ ਜਾਣ ਸਕਦਾ ਹੈ। ਕਹਾ ਹਮ ਪਰ ਬਲ ਠਾਣੇ, ਭਾਵ ਕੇ ਗੁਰੂ ਦਾ ਬਲ ਮੇਰੇ ਉੱਤੇ ਨਹੀਂ ਚੱਲਣਾ, ਉਹਦੀ ਤਾਕਤ ਨਹੀਂ ਚੱਲਣੀ। ਸਿੰਘ ਕਹੇ ਅਜਗੈ ਬੀ ਸੈਨ, ਲੱਖੋਂ ਕੋਟੋਂ ਗਿਣਤੀ ਹੈਨ। ਜਦੋਂ ਬਾਦਸ਼ਾਹ ਨੇ ਐਸੀਆਂ ਗੱਲਾਂ ਕੀਤੀਆਂ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਮੈਂ ਮਨੁੱਖੀ ਸੈਨਾ ਦੀ ਗੱਲ ਨਹੀਂ ਕਰ ਰਿਹਾ। ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਮੈਂ ਤੇ ਉਸ ਸੈਨਾ ਦੀ ਬਾਬਤ ਕਹਿ ਰਿਹਾ ਹਾਂ ਜਿਹੜੀ ਅਜਗੈਬੀ ਸੈਨਾ ਹੈ, ਭਾਵ ਕੇ ਜਿਹੜੀ ਸੈਨਾ ਕਦੇ ਕਿਸੇ ਨੂੰ ਦਿਸਦੀ ਨਹੀਂ ਹੈ, ਜੋ ਗੈਬੀ ਸੈਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ, ਜਿਹੜੀ ਗੁਪਤ ਸੈਨਾ ਹੈ ਸ਼ਹੀਦਾਂ ਦੀ, ਮੈਂ ਤੇ ਉਹਨਾਂ ਦੀ ਗੱਲ ਕਰ ਰਿਹਾ ਹਾਂ। ਲੱਖੋਂ ਕੋਟੋਂ ਗਿਣਤੀ ਹੈ ਨਾ, ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਕੋਲ ਗੁਪਤ ਫੌਜ ਹੈ, ਜਿਸ ਫੌਜ ਦੀ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਮੈਂ ਗਿਣਤੀ ਹੀ ਨਹੀਂ ਕਰ ਸਕਦਾ। ਪਾਤਸ਼ਾਹ ਸਾਚੇ ਕੇ ਸਾਥ, ਨਿਸ ਦਿਨ ਰਹਿ ਬੰਦ ਕਰ ਹੱਥ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ ਦੇ ਨਾਲ ਐਸੀ ਜਿਹੜੀ ਗੁਪਤ ਸੈਨਾ ਹੈ ਉਹ ਰਾਤ ਦਿਨ ਹਮੇਸ਼ਾ ਤੈਨਾਤ ਰਹਿੰਦੀ ਹੈ। ਹੱਥ ਜੋੜ ਕੇ ਉਹ ਸਤਿਗੁਰਾਂ ਦੇ ਇੱਕ ਇਸ਼ਾਰੇ ਦੀ ਮੰਗ ਕਰਦੇ ਨੇ। ਐਸੀ ਵੱਡੀ ਸਤਿਗੁਰਾਂ ਦੇ ਕੋਲ ਫੌਜ ਹੈ। ਕਹਿੰਦਾ ਕਿ ਮੈਂ ਮਨੁੱਖਾਂ ਦੀ ਸੈਨਾ ਦੀ ਗੱਲ ਨਹੀਂ ਕਰ ਰਿਹਾ, ਮੈਂ ਤੇ ਗੈਬੀ ਸੈਨਾ ਦੀ ਗੱਲ ਕਰ ਰਿਹਾ। ਪ੍ਰਗਟ ਖਾਲਸਾ ਹੋਏ ਬਿਸਾਲਾ, ਦੇਸ਼ ਫਜ਼ੀਲਤ ਜਹ ਕਹਿ ਜਾਲਾ। ਇਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਕਿ ਦੂਸਰੀ ਤਰਫ ਜਿਹੜੀ ਪ੍ਰਤੱਖ ਜਗਤ ਦੇ ਵਿੱਚ ਖਾਲਸੇ ਦੀ ਫੌਜ ਹੈ ਉਹ ਵੀ ਬਹੁਤੀ ਹੋਵੇਗੀ। ਦੇਸ਼ ਫਜ਼ੀਲਤ ਜਹ ਕਹਿ ਜਾਲਾ, ਭਾਵ ਕੇ ਜਿਸ ਦੀ ਵਡਿਆਈ ਦੇਸ਼ ਦੇ ਵਿੱਚ ਜਿੱਥੇ ਕਿੱਥੇ ਰੋਜ਼ ਤੋਂ ਰੋਜ਼ ਵਧੇਗੀ। ਦਿਨ ਪ੍ਰਤੀ ਵਧੈ ਸ਼ੋਰ ਜਗ ਪਰੇ, ਤਿੰਨ ਸਨਮੁਖ ਪੁਣ ਕੋਈ ਨਾ ਹਾਰੇ। ਕਹਿੰਦਾ ਕਿ ਸਤਿਗੁਰਾਂ ਦਾ ਸਾਜਿਆ ਹੋਇਆ ਖਾਲਸਾ ਪੰਥ ਦਿਨ ਪ੍ਰਤੀ ਦਿਨ ਬਹੁਤ ਵਧੇਗਾ, ਸਾਰੇ ਜਗ ਦੇ ਵਿੱਚ ਸ਼ੋਰਗੁਲ ਮਚ ਜਾਏਗਾ। ਤਿੰਨ ਸਨਮੁਖ ਪੁਣ ਕੋਈ ਨਾ ਹਾਰੇ, ਸਤਿਗੁਰਾਂ ਦੇ ਖਾਲਸੇ ਦੇ ਸਾਹਮਣੇ ਵੀ ਕੋਈ ਅੜੇਗਾ ਨਹੀਂ। ਸੁਣ ਕੇ ਸਹਿਤ ਹਲੀਮੀ ਕਹਿ ਕਹਿ, ਤੇਜ ਬਿਨਾਸ਼ੀ ਆਪਣੋ ਲਹਿ ਲਹਿ। ਜਿਵੇਂ ਜਿਵੇਂ ਭਾਈ ਦਇਆ ਸਿੰਘ ਜੀ ਬਚਨ ਕਰੀ ਜਾਂਦੇ ਨੇ ਤਿਵੇਂ ਤਿਵੇਂ ਮਾਨੋ ਕੇ ਬਾਦਸ਼ਾਹ ਦਾ ਤੇਜ ਖਤਮ ਹੁੰਦਾ ਜਾਂਦਾ ਤੇ ਫਿਰ ਸਹਿਤ ਹਲੀਮੇ ਦੇ ਬਾਦਸ਼ਾਹ ਨੇ ਇਸ ਤਰ੍ਹਾਂ ਕੀਤਾ। ਦਿਓ ਕਪੀਰਾ ਲਿਖ ਪਰਵਾਨ, ਰੁਖਸਤ ਕਰਿਓ ਸਚਿੰਤ ਮਹਾਨਾ। ਜਿਹੜਾ ਕਪੀਰਾ ਹੈ, ਜਿਹੜਾ ਕਟਾਰ ਹੈ, ਉਥੇ ਪਹਿਲਾਂ ਹੀ ਭਾਈ ਦਇਆ ਸਿੰਘ ਨੂੰ ਫੜਾ ਦਿੱਤਾ ਸੀ। ਇਸ ਤੋਂ ਬਾਅਦ ਬਾਦਸ਼ਾਹ ਨੇ ਇੱਕ ਪ੍ਰਵਾਨਾ ਲਿਖਿਆ, ਇੱਕ ਚਿੱਠੀ ਲਿਖੀ ਹੈ, ਰੁਖਸਤ ਕਰੇ ਸਚਿੰਤ ਮਹਾਨਾ। ਬਹੁਤੀ ਜ਼ਿਆਦਾ ਚਿੰਤਾ ਦੇ ਵਿੱਚ ਹੋਇਆ ਤੇ ਇੱਕ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਨੂੰ ਫੜਾ ਦਿੱਤੀ। ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਥੋੜਾ ਜਿਹਾ ਇਸ ਢੰਗ ਦੇ ਨਾਲ ਬਿਆਨ ਕਰਦੇ ਨੇ। ਬੜੀਆਂ ਕੋਸ਼ਿਸ਼ਾਂ ਕਰਕੇ ਦਇਆ ਸਿੰਘ ਨੇ ਇਸ ਕੰਮ ਨੂੰ ਸਿਰੇ ਚੜਾਇਆ ਜੀ, ਸਤਿਗੁਰਾਂ ਦਾ ਉਹ ਪੈਗਾਮ ਲਿਖਿਆ, ਬਾਦਸ਼ਾਹ ਦੇ ਹੱਥ ਫੜਾਇਆ ਜੀ। ਬਾਦਸ਼ਾਹ ਨੇ ਖੋਲ ਕੇ ਜਦੋਂ ਪੜਿਆ, ਖੌਫ ਉਸ ਦੇ ਦਿਲ ਛਾਇਆ ਜੀ। ਉਹਨੂੰ ਹੋਇਆ ਯਕੀਨ ਕਿ ਸੂਬਿਆਂ ਨੇ ਸਤਿਗੁਰੂ ਬੇਦੋਸ਼ ਸਤਾਇਆ ਜੀ। ਬੇਈਮਾਨੀ ਪਹਾੜੀਆਂ ਬਹੁਤ ਕੀਤੀ ਅਤੇ ਦਗਾ ਫਰੇਬ ਕਮਾਇਆ ਜੀ। ਗੁਰੂ ਨਾਨਕ ਦੀ ਗੱਦੀ ਦੇ ਨਾਲ ਸਾਡਾ ਮੁਫਤ ਵਿੱਚ ਫਸਾਦ ਪਵਾਇਆ ਜੀ। ਉਸੇ ਗੱਦੀ ਦੇ ਨਾਲ ਵਿਗਾੜ ਹੋਇਆ, ਸਾਨੂੰ ਰਾਜ ਜਿਸ ਦਿਵਾਇਆ ਜੀ। ਕੀਤਾ ਮੈਨੂੰ ਦਰਗਾਹ ਦੇ ਵਿੱਚ ਝੂਠਾ, ਹੁਣ ਬਖਸ਼ੇ ਕਿਵੇਂ ਖੁਦਾਇਆ ਜੀ। ਪਤਾ ਪੁੱਛ ਸਾਰਾ ਦਇਆ ਸਿੰਘ ਪਾਸੋਂ, ਵੱਲ ਗੁਰਾਂ ਦੇ ਓ ਲਿਖਵਾਇਆ ਜੀ। ਉਹਦਾ ਇਹ ਮਜ਼ਮੂਨ ਕਰਤਾਰ ਸਿੰਘਾ, ਜੋ ਮੁਰਾਸਲਾ ਸ਼ਾਹ ਦਾ ਆਇਆ ਜੀ। ਹੁਣ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ ਕਿ ਉਸ ਵੇਲੇ ਬਾਦਸ਼ਾਹ ਨੇ ਸਤਿਗੁਰਾਂ ਦੀ ਤਰਫ ਇੱਕ ਚਿੱਠੀ ਲਿਖੀ ਸੀ। ਬਾਦਸ਼ਾਹ ਨੇ ਚਿੱਠੀ ਦੇ ਵਿੱਚ ਸਤਿਗੁਰਾਂ ਨੂੰ ਕੀ ਕੁਝ ਲਿਖਿਆ ਸੀ, ਕਿਸ ਤਰ੍ਹਾਂ ਮਾਫੀ ਮੰਗੀ ਸੀ, ਉਹਦਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਜ਼ਿਕਰ ਕਰਦੇ ਨੇ। ਮੈਂ ਸਮਝਿਆ ਪੀਰ ਜੀ ਹਾਲ ਸਾਰਾ, ਤੁਸੀਂ ਮੁਫਤ ਦੇ ਵਿੱਚ ਸਤਾਏ ਗਏ। ਜਿੰਨਾ ਖੋਟ ਕੀਤੀ ਹਿੰਦੂ ਰਾਜਿਆਂ ਨੇ, ਤੁਹਾਨੂੰ ਝੂਠੇ ਇਲਜ਼ਾਮ ਲਗਾਏ ਗਏ। ਬਰਖਲਾਫ ਤੁਹਾਡੇ ਮੇਰੇ ਪਾਸ ਆ ਕੇ, ਮਨ ਘੜਤ ਮਨਸੂਬੇ ਸੁਣਾਏ ਗਏ। ਇਹ ਬੇਈਮਾਨੀ ਸਾਰੀ ਰਾਜਿਆਂ ਦੀ, ਧੋਖਾ ਦੇ ਕਰ ਜੰਗ ਕਰਾਏ ਗਏ। ਮਾਰੀ ਗਈ ਪ੍ਰਜਾ ਨਾਲੇ ਹੋਇਆ ਖਰਚਾ, ਮੇਰੇ ਸਿਰੇ ਪਾਪ ਚੜਾਏ ਗਏ। ਕਿ ਕਿਸੇ ਦਾ ਹੋਰ ਵਿਗਾੜ ਹੋਇਆ, ਤੁਸੀਂ ਵਾਦੇ ਦੇ ਵਿੱਚ ਦੁਖਾਏ ਗਏ। ਗੁਰੂ ਨਾਨਕ ਗੱਦੀ ਦੇ ਅਸੀਂ ਖਾਦਮ, ਗੁਨਾਹਗਾਰ ਹੁਣ ਅਸੀਂ ਠਹਿਰਾਏ ਗਏ। ਤੁਸਾਂ ਬਖਸ਼ ਨੇ ਮੇਰੇ ਕਸੂਰ ਜਿੰਨੇ, ਇਹ ਪੇਤ ਨਹੀਂ ਮੈਨੂੰ ਜਿਤਾਏ ਗਏ। ਮੈਨੂੰ ਵਿੱਚ ਦਰਗਾਹ ਨਾ ਪਕੜਿਓ ਜੇ ਪੰਡਾਂ ਬੰਨ ਗੁਨਾਹ ਚੁਕਾਏ ਗਏ। ਅੱਗੋਂ ਵਾਸਤੇ ਹੁਣ ਮੈਂ ਤੋਬਾ ਕੀਤੀ ਵੱਲ ਸੂਬਿਆਂ ਹੁਕਮ ਲਿਖਾਏ ਗਏ। ਤੁਹਾਡੇ ਨਾਲ ਕੋਈ ਵਿਗਾੜ ਕਰੇ ਨਾਹੀਂ ਚੰਗੀ ਤਰ੍ਹਾਂ ਹੁਣ ਕੰਨ ਖਿਚਾਏ ਗਏ। ਦਿਓ ਆਣ ਦੀਦਾਰ ਕਰਤਾਰ ਸਿੰਘਾ ਦਿਨ ਮੌਤ ਦੇ ਨੇੜੇ ਹੁਣ ਆਏ ਗਏ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਇਸ ਤਰ੍ਹਾਂ ਜ਼ਿਕਰ ਕਰਦੇ ਨੇ ਕਿ ਅਰਜ਼ਾਂ ਕੀਤੀਆਂ ਸੀ, ਬੇਨਤੀਆਂ ਕੀਤੀਆਂ ਸੀ ਇੱਕ ਚਿੱਠੀ ਦੇ ਰਾਹੀਂ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਮਾਫ ਕਰ ਦਿਓ, ਮੈਂ ਬੜਾ ਗੁਨਾਹੀ ਬਣ ਗਿਆ। ਹੁਣ ਕਿਸ ਤਰੀਕੇ ਦੇ ਨਾਲ ਇਹ ਅਗਲੀ ਵਾਰਤਾ ਵਾਪਰੇਗੀ ਉਸ ਨੂੰ ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅੱਗੇ ਬਿਆਨ ਕਰਨਗੇ ਉਹ ਮੈਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।